ਸਤਿਗੁਰੂ ਜੀ ਇਸ ਵਕਤ ਕਰਤਾਰਪੁਰ ਦੀ ਧਰਤੀ ਨੂੰ ਭਾਗ ਲਾ ਰਹੇ ਹਨ। ਪਿੰਦੇ ਖਾਨ ਦੇ ਘਰੋਂ ਚੋਰੀ ਦਾ ਸਮਾਨ ਬਰਾਮਦ ਹੋ ਗਿਆ, ਜਿਹਦੇ ਕਰਕੇ ਸਤਿਗੁਰਾਂ ਜੀ ਦੇ ਹੁਕਮ ਦੇ ਨਾਲ ਸਿੱਖਾਂ ਨੇ ਧੱਕੇ ਮਾਰ ਕੇ ਪਿੰਦੇ ਖਾਨ ਨੂੰ ਕੱਢ ਦਿੱਤਾ। ਇਹਨੇ ਜਾ ਕੇ ਆਪਣੇ ਜਵਾਈ ਨੂੰ ਦੱਸਿਆ ਵੀ ਮੇਰੀ ਇਸ ਤਰ੍ਹਾਂ ਬੇਇੱਜ਼ਤੀ ਹੋਈ, ਮੇਰਾ ਜਿਉਣ ਨੂੰ ਜਿਉਂ ਨਹੀਂ ਕਰਦਾ। ਸਮਾਨ ਨੇ ਖਾਨ ਨੇ ਕਿਹਾ ਜੀ ਕੋਈ ਗੱਲ ਨਹੀਂ ਹੈ, ਤੇਰੇ ਬਾਰੇ ਸਾਰਿਆਂ ਨੂੰ ਪਤਾ ਹੈ, ਆਪਣੀ ਬਾਲ ਬੁੱਧ ਦੀ ਵਰਤੋਂ ਕਰੋ ਤੇ ਗੁਰੂ ਦੇ ਕੋਲ ਆਪਾਂ ਬਦਲਾ ਲਈਏ। ਥੋੜੇ ਦਿਨਾਂ ਦੇ ਵਿੱਚ ਪੈਂਦੇ ਖਾਨ ਪਠਾਨ ਭਰਾਵਾਂ ਨੂੰ ਮਿਲਦਾ, ਦੱਸਦਾ ਵੀ ਮੈਂ ਗਲਤੀ ਨਾਲ ਹਿੰਦੂਆਂ ਦੇ ਗੁਰੂ ਕੋਲ ਰਹਿੰਦਾ ਰਿਹਾ, ਉਹ ਆਪਣੇ ਲਈ ਸੁਖਦਾਈ ਨਹੀਂ ਹੈ, ਉਹ ਤੇ ਮੁਗਲ ਮਾਰ ਹੈ। ਕਈਆਂ ਨੇ ਕਿਹਾ ਵੀ ਇਹ ਤੇਰਾ ਕੰਮ ਠੀਕ ਨਹੀਂ, ਇਹ ਤਾਂ ਨਮਕ ਹਰਾਮ ਕਰ ਰਿਹਾ ਤੂੰ। ਕਈਆਂ ਨੂੰ ਲਾਲਚ ਦੇ ਕੇ ਇਹਨੇ ਆਪਣੇ ਨਾਲ ਲੈ ਲਿਆ। 500 ਪਠਾਨ ਇਕੱਠਾ ਕਰਕੇ ਆਪਣੇ ਚਾਚੇ ਦੇ ਪੁੱਤਰ ਕੁਤਬ ਖਾਨ ਕੋਲ ਸੂਬਾ ਜਲੰਧਰ ਕੋਲ ਪਹੁੰਚ ਗਿਆ। ਉਹਨੂੰ ਜਾ ਕੇ ਇਹਨੇ ਦੱਸੀ ਸਾਰੀ ਗੱਲ। ਉਹਨੇ ਵੀ ਕਿਹਾ ਵੀ ਤੇਰੇ ਵਾਸਤੇ ਠੀਕ ਨਹੀਂ ਹੈ, ਸਭ ਨੂੰ ਪਤਾ ਵੀ ਗੁਰੂ ਨੇ ਤੈਨੂੰ ਪਾਲਿਆ, ਬਾਕੀ ਜੇ ਗੁਰੂ ਨੇ ਤੇਰਾ ਸਮਾਨ ਤੈਨੂੰ ਦਿੱਤਾ ਲੈ ਲਿਆ ਤਾਂ ਤੇਰਾ ਤਾਂ ਕੁਝ ਨਹੀਂ ਲਿਆ, ਤਾਂ ਕੀ ਹੋ ਗਿਆ, ਗੱਲ ਕੋਈ ਹੋਰ ਹੋਣੀ ਹੈ, ਐਵੇਂ ਨਹੀਂ। ਜਦੋਂ ਉਹਨੇ ਵੇਖਿਆ ਤੇ ਪੱਖ 'ਚ ਨਹੀਂ ਆ ਰਿਹਾ, ਫਿਰ ਉਹਨੂੰ ਕਹਿਣ ਲੱਗਿਆ ਵੀ ਰਹਿੰਦਾ ਮੈਂ ਰਿਹਾ ਗੁਰੂ ਕੋਲ, ਪਰ ਪੱਖ ਤੂੰ ਗੁਰੂ ਦਾ ਕਰੀ ਜਾਂਦਾ ਜਿਵੇਂ ਕੜਾ ਖਾਧਾ ਹੋਵੇ। ਭਾਈ ਤੇਰੇ 'ਤੇ ਮਾਣ ਕਰਕੇ ਆਇਆ, ਸਾਡਾ ਭਰਾ ਆਇਆ ਉੱਚੇ ਅਹੁਦੇ 'ਤੇ ਬੈਠਿਆ, ਅਤੇ ਨਾਲੇ ਬੱਲੇ ਬੱਲੇ ਹੋਣੀ ਤੁਹਾਡੀ, ਕਿਉਂਕਿ ਗੁਰੂ ਦਾ ਸਾਰਾ ਭੇਤ ਮੈਨੂੰ, ਖਜ਼ਾਨਾ ਮੈਂ ਲੁੱਟਣਾ ਵੰਡਣਾ ਤੁਸੀਂ ਹੈ, ਗੁਰੂ ਨੂੰ ਫੜਨਾ ਮਾਰਨਾ ਮੇਰਾ ਕੰਮ ਹੈ, ਉਹ ਤਾਂ ਸਿਰਫ ਮੇਰੀ ਥੋੜ੍ਹੀ ਜਿਹੀ ਬਾਦਸ਼ਾਹ ਦੇ ਕੋਲ ਸਿਫਾਰਿਸ਼ ਕਰਨੀ ਹੈ। ਵਾਰ ਵਾਰ ਜ਼ੋਰ ਦੇਣ 'ਤੇ ਕੁਤਬ ਖਾਨ ਸਹਿਮਤ ਹੋ ਗਿਆ ਵੀ ਚਲੋ ਮਾਣ ਕਰਕੇ ਆਏ। ਉਹਨੇ ਕਿਹਾ ਵੀ ਠੀਕ ਹੈ ਤੁਸੀਂ ਲਾਹੌਰ ਚੱਲੋ, ਅਤੇ ਮੈਂ ਬਾਅਦ ਦੇ ਵਿੱਚ ਆ ਕੇ ਤੁਹਾਡੀ ਮੁਲਾਕਾਤ ਕਰਵਾ ਦਿੰਦਾ, ਇੱਥੋਂ ਕਥਾ ਦੀ ਰਮਤਾ ਹੁੰਦੀ ਹੈ। ਆਓ ਰਸਨਾ 'ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੀਨੀ ਕਸਮ ਕੁਰਾਨ ਕੀ ਆਵਹੁ ਸਹਸਾਈ।
ਫਿਰ ਇਹਨੇ ਕਿਹਾ ਵੀ ਮੈਂ ਨਹੀਂ ਮੰਨਦਾ ਵੀ ਤੂੰ ਆਏਗਾ ਕਿ ਨਹੀਂ, ਕੁਤਬ ਖਾਨ ਨੂੰ ਵੀ ਕੁਰਾਨ ਦੀ ਸਹੁੰ ਖਾ ਕੇ ਕਹਿ ਵੀ ਮੈਂ ਪੱਕਾ ਆਵਾਂਗਾ।
ਸਰਹਿਣ ਕਾਰਜ ਤੁਝ ਬਿਨਾ ਕਰ ਬੁੱਧ ਉਪਾਈ।
ਦੇਖ ਮੈਂ ਚਲਿਆ ਜਾਂਦਾ ਪਰ ਸਰਕਾਰੀ ਦਰਬਾਰੇ ਤੇਰੇ ਤੋਂ ਬਿਨਾਂ ਸਾਡੀ ਕੋਈ ਗੱਲ ਬਣਨੀ ਨਹੀਂ, ਤੂੰ ਸੂਬਾ ਜਲੰਧਰ ਹੈ, ਬਾਦਸ਼ਾਹ ਦੇ ਨਾਲ ਗੱਲਬਾਤ ਕਰ ਸਕਦਾ।
ਬਾਂਧ ਅਹਿਦ ਇਸ ਰੀਤ ਸੋ ਪੈਂਦੇ ਕਰ ਤਿਆਰੀ।
ਇਹ ਉਧਵ ਖਾਨ ਨਾਲ ਅਹਿਦ ਬੰਨ ਲਿਆ, ਪੱਕਾ ਕਰ ਲਿਆ ਉਹਦੇ ਨਾਲ ਗੱਲ ਕਰਾਉਣ ਦੇ ਲਈ ਬਾਦਸ਼ਾਹ ਦੇ, ਤੇ ਆਪ ਤਿਆਰ ਹੋਇਆ।
ਸੰਗ ਖਾਨ ਲੈ ਪੰਜ ਸਹਿਤ ਕਰਤ ਉਚਾਰੀ।
500 ਪਠਾਨ ਨਾਲ ਲਿਆ ਤੇ ਹਮੇਸ਼ਾ ਉਹਨਾਂ ਦੇ ਹਿੱਤ ਦੀ ਗੱਲ ਕਰਦਾ ਵੀ ਤੁਸੀਂ ਮੇਰੇ ਨਾਲ ਤੁਰੇ ਹੋ, ਤੁਹਾਡੀਆਂ ਕੁਲਾ ਤਰ ਜਾਣਗੀਆਂ, ਖਜ਼ਾਨਾ ਬਹੁਤ ਵੱਡਾ ਗੁਰੂ ਦੇ ਕੋਲ ਜਿਹੜਾ ਲੁੱਟ ਕੇ ਤੁਹਾਨੂੰ ਵੰਡਣਾ।
ਮਸਲਤ ਠਾਨ ਦਮਾਦ ਸੋ ਹੋਏ ਕਾਜ ਹਮਾਰੇ।
ਫਿਰ ਆਪਣੇ ਜਵਾਈ ਦੇ ਨਾਲ ਸਮਾਨ ਖਾਨ ਦੇ ਨਾਲ ਸਲਾਹ ਕਰਦਾ ਵੀ ਹੁਣ ਭਰਾ ਨੇ ਹਾਂ ਕਰਤੀ ਹੈ ਤੇ ਆਪਣਾ ਕੰਮ ਬਣ ਗਿਆ ਸਮਝ।
ਨੀਠ ਨੀਠ ਕਰ ਕੁਤਬ ਖਾਂ ਪਾ ਪੱਖ ਹਮਾਰੇ।
ਕੁਤਬ ਖਾਂ ਮੇਰਾ ਪੱਖ ਕਰਦਾ ਨਹੀਂ ਸੀ ਹੈ, ਨੀਠ ਨੀਠ ਮਸਾਂ ਮਸਾਂ ਮਿਹਨਤ ਕਰਕੇ ਉਹਨੂੰ ਮੈਂ ਆਪਣੇ ਬਲ ਦਾ ਕੀਤਾ।
ਲਵਪੁਰ ਕੇ ਮਾਰਗ ਪਰੇ ਨਿਸ ਠਾਨ ਹੈ ਡੇਰਾ।
ਇਸ ਤਰ੍ਹਾਂ ਸਲਾਹ ਕਰਕੇ ਜਲੰਧਰੋਂ ਲਾਹੌਰ ਦੇ ਰਸਤੇ ਤੁਰ ਪਏ, ਜਿੱਥੇ ਰਾਤ ਪੈਂਦੀ ਹੈ ਉੱਥੇ ਆਰਾਮ ਕਰ ਲੈਂਦੇ ਹਨ।
ਜਥਾ ਕ੍ਰਮ ਸਭ ਉਲੰਘ ਕਰ ਪਿਖ ਨਗਰ ਬਡੇਰਾ।
ਇਸ ਤਰ੍ਹਾਂ ਚਲਦਿਆਂ ਚਲਦਿਆਂ ਲਾਹੌਰ ਸ਼ਹਿਰ ਜੋ ਬਹੁਤ ਵੱਡਾ ਹੈ, ਤਖ਼ਤ ਰਿਹਾ ਇਸਲਾਮ ਦੇ ਵੇਲੇ ਦੇਖਿਆ।
ਉਤਰੇ ਸੁੰਦਰ ਥਲ ਪਿਖਿਓ ਬਿਸਰਾਮਤ ਹੋਏ।
ਬਹੁਤ ਵੱਡੇ ਵੱਡੇ ਬਾਗ ਨੇ ਲਾਹੌਰ ਦੇ ਵਿੱਚ, ਇੱਕ ਥਾਂ ਤੇ ਇਹਨਾਂ ਨੇ ਆਪਣਾ ਉਤਾਰਾ ਕਰ ਲਿਆ।
ਅਨੇਕ ਯਤਨ ਕੋ ਰਚਤ ਭੇ ਰਲ ਮਿਲ ਸਭ ਕੋਏ।
ਸਾਰੇ ਬੈਠ ਕੇ ਸਲਾਹ ਕਰਦੇ ਨੇ ਵੀ ਬਾਦਸ਼ਾਹ ਤੱਕ ਪਹੁੰਚ ਕਿਵੇਂ ਹੋਵੇ।
ਕਿਮ ਪਹੁੰਚੈ ਹਮ ਸ਼ਾਹ ਢਿੱਗ ਚਿੰਤਾ ਬੜ ਧਾਰੀ।
ਹੁਣ ਰਸਤਾ ਕੋਈ ਬਣਦਾ ਨੀ, ਨੇੜਤਾ ਬਣਦੀ ਨੀ, ਹੁਣ ਫਿਕਰ ਲੱਗ ਗਿਆ ਵੀ ਆ ਤੇ ਗਏ ਆ, ਬਾਦਸ਼ਾਹ ਨੂੰ ਕਿਵੇਂ ਮਿਲਾਂਗੇ।
ਅਰਜ਼ੀ ਕਿਸ ਉਮਰਾਵ ਨੇ ਤੇ ਨਹੀਂ ਉਚਾਰੀ।
ਜਿਨ੍ਹਾਂ ਜਿਨ੍ਹਾਂ ਕੋਲ ਇਹ ਗਏ ਬਾਦਸ਼ਾਹ ਦੀ ਕਚਹਿਰੀ ਵਿਚ ਬੈਠਣ ਵਾਸਤੇ ਵਾਲੇ ਮੰਤਰੀ, ਉਹ ਸਾਰੇ ਜਵਾਬ ਦੇ ਦਿੰਦੇ ਹਨ।
ਹਾਂ ਵਜ਼ੀਰ ਕੋ ਸੁਧ ਭਈ ਗੁਰ ਪਰ ਸੋ ਪੁਕਾਰੂ।
ਇੱਥੇ ਜਿਹੜਾ ਖਾਂ ਵਜ਼ੀਰ ਹੈ ਉਹਨੂੰ ਇਸ ਗੱਲ ਦਾ ਪਤਾ ਚੱਲ ਗਿਆ। ਇਸ ਵਕਤ ਉਹ ਸੂਬਾ ਜਲੰਧਰ ਦਾ ਹੀ ਕੰਮ ਕਰ ਰਿਹਾ। ਆ ਜਿਹੜਾ ਇੱਥੇ ਪੈਂਦੇ ਖਾਨ ਆਇਆ,
ਨਿਮਕ ਹਰਾਮੀ ਬਣ ਗਯੋ ਕੀਨਸ ਪ੍ਰਤ ਪਾਰੂ।
ਉਹਨੇ ਦੱਸਤਾ ਸਾਰਿਆਂ ਨੂੰ, ਕਹਿੰਦੇ ਵੀ ਦੇਖੋ ਹੈ ਤਾਂ ਤੁਹਾਡਾ ਹੀ ਭਰਾ ਹੈ ਇਹ, ਪਰ ਹੁਣ ਨਮਕ ਹਰਾਮੀ ਬਣ ਰਿਹਾ, ਉਸ ਗੁਰੂ ਦੇ ਖਿਲਾਫ ਇਹ ਆਇਆ ਸ਼ਿਕਾਇਤ ਕਰਨ ਦੇ ਲਈ।
ਵਰਜਿਓ ਸਭ ਉਮਰਾਵ ਕੋ ਅਰਜ਼ੀ ਨਹਿ ਉਚਾਰੋ।
ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇਹਨੂੰ ਪਾਲਿਆ ਕਿਹਨੇ ਆ, ਗੁਰੂ ਨੇ ਪਾਲਿਆ ਨਾ, ਤੇ ਹੁਣ ਜਿਹਨੇ ਪਾਲਿਆ, ਜਿਹਨੇ ਵਿਆਹਿਆ, ਮਕਾਨ ਬਣਾ ਕੇ ਦਿੱਤਾ, ਸਭ ਕੁਝ ਦੇ ਰਿਹਾ ਗੁਰੂ, ਉਸੇ ਦੇ ਖਿਲਾਫ ਆ ਗਿਆ, ਤੇ ਹੁਣ ਤੁਸੀਂ ਸਿਆਣੇ ਹੋ, ਇਹੋ ਜਿਹੇ ਬੰਦੇ ਦਾ ਪੱਖ ਨੀ ਕਰਨਾ ਚਾਹੀਦਾ।
ਯਾ ਤੇ ਸਭ ਹਟ ਕਰ ਰਹੇ ਔਰ ਮੈਂ ਡਰ ਧਾਰੋ।
ਖਾਂ ਵਜ਼ੀਰ ਦਾ ਪ੍ਰਭਾਵ ਬਹੁਤ ਸੀ, ਸਾਰੇ ਉਹਦੀ ਮੰਨਦੇ ਸਨ, ਸਾਰਿਆਂ ਨੇ ਕਹਿਤਾ ਵੀ ਨਾ ਅਸੀਂ ਨੀ ਤੇਰੇ ਪੱਖ ਦੇ ਵਿਚ ਖੜਦੇ।
ਸਭ ਕੇ ਟਿਗ ਪੈਂਦਾ ਗਯੋ ਰਿਸ਼ਵਤ ਦੇ ਹਾਰਾ।
ਉਸ ਤੋਂ ਬਾਅਦ ਫਿਰ ਉਹਨੇ ਕਿਹਾ ਵੀ ਦੂਸਰਾ ਕੰਮ ਕਰ ਲੋ, ਮੇਰੇ ਕੋਲੋਂ ਰਿਸ਼ਵਤ ਲੈ ਲਓ, ਮੇਰੀ ਇੱਕ ਵਾਰੀ ਅਰਜ਼ੀ ਤਾਂ ਪਹੁੰਚਾ ਦਿਓ ਬਾਦਸ਼ਾਹ ਦੇ ਤੱਕ। ਪਰ ਫੇਰ ਵੀ ਨੀ ਕੋਈ ਮੰਨਿਆ।
ਤਿਮਹੀ ਖਾਂ ਅਸਮਾਨ ਬਹੁ ਕੀਨੇ ਉਪਚਾਰਾ।
ਅਸਮਾਨ ਖਾਂ ਨੇ ਆਪਣੇ ਤੌਰ ਤੇ ਯਤਨ ਕੀਤੇ ਪਰ ਗੱਲ ਕੋਈ ਬਣੀ ਨੀ ਹੈ।
ਏਕ ਮਾਸ ਲਗ ਬਹੁ ਫਿਰੇ ਕਰ ਯਤਨ ਅਨੇਕਾ।
ਉਧਰ ਕੁਤਬ ਖਾਨ ਨੇ ਕਿਹਾ ਸੀ ਮਹੀਨੇ ਤੱਕ ਆਵਾਂਗਾ, ਇੱਕ ਮਹੀਨਾ ਆ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹੇ ਪਰ ਕੁਝ ਵੀ ਹੱਥ ਪੱਲੇ ਨੀ ਲੱਗਿਆ।
ਹਜ਼ਰਤ ਸੁਣਹਿ ਪੁਕਾਰ ਕੋ ਬਸ ਚੱਲਿਓ ਨਾ ਏਕਾ।
ਬਾਦਸ਼ਾਹ ਤੱਕ ਪੁਕਾਰ ਨੀ ਪਹੁੰਚਦੀ ਉਦੋਂ ਤੱਕ ਇਹਨਾਂ ਦਾ ਕੁਝ ਵੀ ਨੀ ਬਣਨਾ।
ਸਹਿਤ ਦਮਾਦ ਬਿਲੰਦ ਦੁੱਖ ਚਿੰਤਾ ਨਿਤ ਬਾਡੀ।
ਹੁਣ ਦੁਖੀ ਹੋ ਰਹੇ ਨੇ, ਚਿੰਤਾ ਵੱਧਦੀ ਜਾ ਰਹੀ ਹੈ ਨਿਤਾ ਪ੍ਰਤੀ।
ਵਿਦੈ ਬਿਸੂਰਤ ਸੂਲ ਲੱਗ ਗਾਡੀ ਨਹਿ ਕਾਡੀ।
ਕਹਿੰਦੇ ਜਿਵੇਂ ਕਲੇਜੇ ਦੇ ਵਿਚ ਡੂੰਘਾ ਸੱਲ ਹੋਵੇ, ਤੀਰ ਨਾ ਨਿਕਲੇ, ਉਹ ਹਾਲਤ ਹੋਈ ਪਈ ਹੈ।
ਕਰਕਤ ਉਠਤ ਬੈਠਤ ਬੜ ਪੀਰ ਉਪਾਵੈ।
ਉਹਦਾ ਦੁੱਖ ਜਿਹੜਾ ਉਠਦਿਆਂ ਬੈਠਦਿਆਂ ਹੁੰਦਾ ਹੈ।
ਕਹਾਂ ਕਰਹਿ ਬਸ ਨਹਿ ਚਲਹਿ ਬਿਰਥਾ ਸਭ ਜਾਵੈ।
ਪਰ ਜੋ ਵੀ ਯਤਨ ਕਰਦੇ ਉਹ ਸਾਰਾ ਖਾਲੀ ਚਲਿਆ ਜਾਂਦਾ, ਹੁਣ ਕਰਨ ਕੀ।
ਕਿਆ ਮੁਖ ਲੈ ਕਰ ਕੋ ਚਲੈ ਰੋਜੀ ਨਿਤ ਖੋਈ।
ਕਹਿੰਦੇ ਹੁਣ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ, ਪਹਿਲਾਂ ਤਾਂ ਮੈਂ ਆਪਣੀ ਰੋਜੀ ਰੋਟੀ ਖਵਾਈ ਬੈਠੇ ਹੈ।
ਕਹਾਂ ਕਹੇਂਗੇ ਬੈਠ ਕਰ ਜਬ ਮਿਲ ਸਭ ਕੋਈ।
ਜਦੋਂ ਸਾਰਾ ਭਾਈਚਾਰਾ ਇਕੱਠਾ ਹੋਵੇਗਾ ਤੇ ਉਹ ਕੀ ਕਹਿਣਗੇ ਮੈਨੂੰ।
ਜੀਵਨ ਤੇ ਮਰਬੋ ਭਲੇ ਤੇ ਖਾਨਾ ਖਾਨੇ।
ਇਹੋ ਜੇ ਜਿਉਣ ਨਾਲੋਂ ਤਾਂ ਇੱਕ ਦਿਨ ਮਰਨਾ ਚੰਗਾ, ਕਿਆ ਖਾਣਾ ਤੇ ਪਹਿਨਣਾ ਰਹਿ ਗਿਆ ਮੇਰਾ।
ਘਰ ਕੇ ਰਹੇ ਨਾ ਘਾਟ ਕੇ ਇਮ ਲੋਕ ਬਖਾਨੇ।
ਸਾਡੀ ਉਹ ਹਾਲਤ ਹੋਈ ਪਈ ਆ ਵੀ ਧੋਬੀ ਦਾ ਕੁੱਤਾ ਘਰ ਦਾ ਨਾ ਘਾਟਦਾ, ਨਾ ਇਧਰ ਦੇ ਨੇਹੇ ਰਹੇ ਨਾ ਉਧਰ ਦੇ ਰਹੇ।
ਨਿਸ਼ਚਾਰ ਬਹਿ ਚਲਨ ਕੋ ਠਹਿਰਤ ਨਹਿ ਕੋਈ।
ਬੜੇ ਚਾਰੇ ਬਣਾਏ ਇਹਨਾਂ ਨੇ ਪਰ ਕੋਈ ਮੰਨਿਆ ਹੀ ਨਹੀਂ।
ਰੁਚਕਰ ਖਾਨਾ ਖਾਏ ਨਹਿ ਤ੍ਰਿਗ ਨੀਂਦ ਨਾ ਹੋਈ।
ਰੋਜ਼ ਨਿਤ ਨਵੇਂ ਬੰਦੇ ਕੋਲ ਜਾਂਦੇ ਪਰ ਕੋਈ ਹਾਂ ਹੀ ਨਹੀਂ ਕਰਦਾ, ਫੇਰ ਦੁਖੀ ਹੋ ਕੇ ਆ ਜਾਂਦੇ, ਰੋਟੀ ਖਾਣ ਨੂੰ ਜੀ ਨਹੀਂ ਕਰਦਾ, ਇੰਨੇ ਦੁਖੀ ਹਨ।
ਕਰਤ ਖੁਸ਼ਾਮਦ ਥੱਕ ਰਹੇ ਨਹਿ ਸਰਿਓ ਸੋ ਕਾਜਾ।
ਖੁਸ਼ਾਮਦ ਬੜੀਆਂ ਕੀਤੀਆਂ, ਮਿਹਨਤਾਂ ਕੀਤੀਆਂ, ਝੂਠੇ ਸੋਹਲੇ ਗਾਏ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰੀ
ਦਰਬ ਸਰਬ ਕੋ ਖਰਚ ਕਰ ਪਾਛੀਨ ਸਮਾਜਾ
ਜਿਹੜਾ ਕੋਲ ਪੈਸਾ ਸੀ ਲੈ ਕੇ ਆਏ ਉਹ ਸਾਰਾ ਖਰਚ ਹੋ ਗਿਆ ਉਸ ਤੋਂ ਬਾਅਦ ਫਿਰ ਘੋੜੇ ਵੇਚਣੇ ਸ਼ੁਰੂ ਕਰ ਦਿੱਤੇ ਵੀ ਗੁਜ਼ਾਰਾ ਤੇ ਕਰਨਾ ਹੀ ਨਾ ਸਮਾਨ ਵਿਕਣਾ ਸ਼ੁਰੂ ਹੋ ਗਿਆ
ਇੱਕ ਮਾਸ ਬੀਤਿਓ ਜਬੈ ਇਮ ਭਏ ਬੇਹਾਲਾ
ਇੱਕ ਮਹੀਨੇ ਦੇ ਵਿੱਚ ਭਾਂਡੇ ਵਿਕ ਗਏ ਇਹਨਾਂ ਦੇ ਹਾਲ ਤੋਂ ਬੇਹਾਲ ਹੋ ਗਏ
ਕੁਤਬ ਖਾਂ ਅਗ ਆਗਮਨ ਕੀਏ ਲਵਪੁਰ ਤੇ ਸਕਾਲਾ
ਫਿਰ ਕਿਤੇ ਕੁਤਬ ਖਾਨ ਆਪਣੇ ਸਮੇਂ ਦੇ ਮੁਤਾਬਕ ਪਹੁੰਚਿਆ ਲਾਹੌਰ ਦੇ ਵਿੱਚ
ਕਰਿਓ ਸੁਨਾਵਨ ਕਿਸੋ ਨਰ ਜਲੰਧਰ ਸੂਬਾ
ਪਤਾ ਚੱਲਿਆ ਕਿਸੇ ਤੋਂ ਵੀ ਜਲੰਧਰ ਦਾ ਸੂਬਾ
ਉਤਰਿਓ ਆਨ ਸੋ ਸਹਿਨ ਕੇ ਕਿਆ ਹੋਏ ਮਨਸੂਬਾ
ਇਹ ਆਪਣੀ ਫੌਜ ਦੇ ਸਮੇਤ ਇੱਥੇ ਪਹੁੰਚਿਆ ਉਹਦਾ ਮਨਸੂਬਾ ਕੀ ਹੈ ਮਕਸਦ ਕੀ ਹੈ ਆਉਣ ਦਾ
ਸੁਨਤ ਅਨੰਦਤ ਪੈਂਦੇ ਖਾਂ ਜਨ ਤਰ ਕੁਮਲਾਇਓ
ਪੈਂਦੇ ਖਾਨ ਨੂੰ ਬੜੀ ਖੁਸ਼ੀ ਹੋਈ ਮਾਨੋ ਕੁਮਲਾਇਆ ਹੋਇਆ ਬੂਟਾ ਉਹਦੇ ਤੇ ਮੀਂਹ ਪੈ ਗਿਆ ਹਰਾ ਹੋ ਗਿਆ ਦੁਬਾਰੇ
ਸਿੰਚਿਓ ਜਲ ਕਿਨ ਆਨ ਕੈ ਇਸ ਵਿਦ ਟਹਿਕਾਇਓ
ਇਸ ਤਰੀਕੇ ਦੇ ਨਾਲ ਇਹ ਟਹਿਕ ਪਿਆ
ਚਤਰ ਘਟੀ ਜਬ ਦਿਨ ਰਹਿਓ ਗਮਨੇ ਤਿਸ ਡੇਰੇ
ਚਾਰਕ ਘੜੀਆਂ ਜਦੋਂ ਦਿਨ ਰਹਿੰਦਾ ਸੀ ਹੁਣ ਆਰਾਮ ਕਰ ਲਿਆ ਹੋਣਾ ਉਹ ਜਾਗ ਪਿਆ ਹੋਣਾ ਚਲੇ ਗਏ
ਜਾਏ ਤਮਾਮ ਸਲਾਮ ਕੀਏ ਮਿਲ ਪ੍ਰੇਮ ਬਡੇਰੇ
ਸਾਰੇ ਪਠਾਨ ਇਕੱਠੇ ਹੋ ਕੇ ਪੈਂਦੇ ਖਾਨ ਦੀ ਗਵਾਈ ਚ ਕੁਤਬ ਖਾਨ ਦੇ ਕੋਲ ਮਿਲੇ ਸਲਾਮ ਕੀਤੀ
ਬੈਠੇ ਨਿਕਟ ਪ੍ਰਸੰਗ ਨੇ ਜ ਕਹਿ ਸਕਲ ਸੁਣਾਇਓ
ਇੱਕ ਮਹੀਨੇ ਤੋਂ ਜਿਹੜੀ ਖੱਜਲ ਖੁਆਰੀ ਹੋ ਰਹੀ ਸੀ ਉਹ ਸਾਰੀ ਦੱਸਣਾ ਕੀਤੀ
ਹਾਰੇ ਜਤਨ ਅਨੇਕ ਕਰ ਕੁਛ ਭੇਵ ਨਾ ਪਾਇਓ
ਭਰਾਵਾ ਇੱਥੇ ਆ ਕੇ ਤਾਂ ਕੁਝ ਪਤਾ ਹੀ ਨਹੀਂ ਚੱਲਦਾ ਅਸੀਂ ਆਪਣੇ ਵੱਲੋਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਹੱਥ ਪੱਲੇ ਕੁਝ ਵੀ ਨਹੀਂ ਲੱਗਿਆ
ਅਪਲੋ ਨਹੀਂ ਪੁਕਾਰ ਕੇ ਨਾ ਟਿਗ ਸ਼ਾਹ ਉਚਾਰੀ
ਸਾਡੀ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਬਾਦਸ਼ਾਹ ਦੇ ਕੋਲ ਕਿਹਨੇ ਗੱਲ ਕਰਨੀ ਸਾਡੀ
ਮੇਲ ਕਰਨ ਸਨਮਾਨ ਸੋ ਵਿਸ਼ਵਾਸ ਨਾ ਧਾਰੀ
ਕੋਈ ਮੇਲ ਕਰਨ ਦੀ ਸਤਕਾਰ ਦੀ ਵਿਸ਼ਵਾਸ ਦੀ ਗੱਲ ਹੀ ਨਹੀਂ ਕਰਦਾ ਕੋਈ ਇੱਥੇ
ਮਿਲ ਮਿਲ ਕਰਨ ਖੁਸ਼ਾਮਦਨ ਰਿਸ਼ਵਤ ਕੋ ਦੈਬੋ
ਮੈਂ ਆਪਣੇ ਵੱਲੋਂ ਖੁਸ਼ਾਮਦ ਵੀ ਕੀਤੀ ਰਿਸ਼ਵਤ ਦੇਣ ਦਾ ਵੀ ਯਤਨ ਕਰਿਆ
ਸਭ ਉਮਰਾਵਨ ਕੇ ਸਦਨ ਉੱਠ ਕਰ ਨਿਤ ਜੈਬੋ
ਮੈਂ ਜਿੰਨੇ ਵੀ ਇੱਥੇ ਮੰਤਰੀ ਨੇ ਸਾਰਿਆਂ ਦੇ ਘਰੇ ਸਵੇਰੇ ਉੱਠ ਕੇ ਚਲਿਆ ਜਾਂਦਾ
ਕਿਨਹੂ ਕਹਿਓ ਨਾ ਸ਼ਾਹ ਸੋ ਹਮ ਸਭ ਕਰ ਲੀਨੇ
ਸਾਰਿਆਂ ਨੂੰ ਪੁੱਛ ਲਿਆ ਮੈਂ ਕੋਈ ਹਾਂ ਹੀ ਨਹੀਂ ਕਰਦਾ ਵੀ ਤੇਰੀ ਗੱਲ ਬਾਦਸ਼ਾਹ ਤੱਕ ਪਹੁੰਚਾਉਣੀ
ਢਿੱਗ ਵਜ਼ੀਰ ਖਾਂ ਰਹਿਣ ਤੇ ਡਰ ਪਹਿ ਤ੍ਰਿਤ ਤਿਹੀਨੇ
ਕਹਿੰਦੇ ਕਿੱਥੋਂ ਹੀ ਬੰਦਾ ਹੈ ਇੱਕੋ ਹੀ ਬੰਦਾ ਹੈ ਜਿਹਨੂੰ ਖਾਂ ਵਜ਼ੀਰ ਕਹਿੰਦੇ ਨੇ ਸਾਰੇ ਕਹਿੰਦੇ ਆ ਵੀ ਜਦ ਤੱਕ ਉਹ ਹੈ ਤੇਰਾ ਕੰਮ ਹੋਣਾ ਨਹੀਂ ਜੋ ਮਰਜ਼ੀ ਕਰ ਲੈ ਤੂੰ ਉਸ ਤੋਂ ਡਰਦੇ ਨੇ ਸਾਰੇ
ਰਹੇ ਪ੍ਰਤੀਖਤ ਤੋਹ ਕੋ ਨਾ ਤੁਰ ਕਰ ਜਾਤੇ
ਤੇ ਅਸੀਂ ਫਿਰ ਉਡੀਕ ਰਹੇ ਸਾਂ ਤੈਨੂੰ ਵੀ ਆਏਗਾ ਨਹੀਂ ਤਾਂ ਵਾਪਸ ਚਲੇ ਜਾਂਦੇ
ਧਨ ਕੋ ਦੀਰਘ ਖਰਚ ਹੈ ਮੁਝ ਤੇ ਸਭ ਖਾਤੇ
ਕਹਿੰਦਾ ਹੁਣ 500 ਬੰਦਾ ਮੇਰੇ ਨਾਲ ਤੁਰਿਆ ਫਿਰਦਾ ਰੋਟੀ ਤਾਂ ਇਹਨਾਂ ਨੂੰ ਮੈਂ ਹੀ ਖਵਾਉਣੀ ਹੈ ਨਾ ਖਰਚਾ ਤਾਂ ਮੈਂ ਹੀ ਦੇਣਾ ਮੇਰਾ ਸਾਰਾ ਖਰਚਾ ਹੋ ਗਿਆ
ਮਮ ਕਾਰਜ ਸਗਰੇ ਬਿਖੈ ਤੁਮ ਬਨਹੋ ਜਹਾਜੂ
ਤੇ ਹੁਣ ਮੇਰਾ ਜਿਹੜਾ ਕੰਮ ਹੈ ਨਾ ਇਹਦੇ ਵਿੱਚ ਤੂੰ ਹੀ ਮੇਰਾ ਜਹਾਜ਼ ਬਣੇਗਾ
ਸਭ ਭਰਾਤਨ ਕੀ ਰਾਖ ਹੈ ਪਤ ਦੀਰਗ ਲਾਜੂ
ਅਸੀਂ ਤਾਂ ਹੁਣ ਤੇਰੇ ਸਹਾਰੇ ਹੈ ਵੀ ਸਾਡਾ ਭਰਾ ਹੈ ਤੂੰ ਤੇ ਸਾਡੀ ਲਾਜ ਰੱਖੇਗਾ
ਕਹਿ ਕੁਤਬ ਸੁਨ ਪੈਂਦ ਖਾਂ ਇਹ ਨਿਸ਼ਚੈ ਜਾਨੀ
ਅੱਗੋਂ ਕੁਤਬ ਖਾਨ ਨੇ ਜਦੋਂ ਵਾਰਤਾ ਸੁਣ ਲਈ ਮਹੀਨੇ ਦੇ ਵਿੱਚ ਕੀ ਹੋਇਆ ਉਹਨੇ ਵੀ ਅੱਗੋਂ ਫਿਰ ਪੈਂਦੇ ਖਾਨ ਨੂੰ ਉਹੀ ਜਵਾਬ ਦੇਤਾ
ਹਾਂ ਵਜ਼ੀਰ ਤੇ ਸਭ ਡਰੈ ਹੋਹੇ ਨਹਿ ਸਮਹਾਨੀ
ਕਹਿੰਦੇ ਵੀ ਮੇਰੀ ਗੱਲ ਵੀ ਨੀ ਉਹਨੇ ਜਾਣ ਦੇਣੀ ਖਾਂ ਵਜ਼ੀਰ ਨੇ ਗੁਰੂ ਬਾਦਸ਼ਾਹ ਕੋਲ ਡਰਦੇ ਨੇ ਉਹ ਤੋਂ ਸਾਰੇ ਉਹ ਇਮਾਨਦਾਰ ਬੰਦਾ ਤੇ ਜਦੋਂ ਉਹਦਾ ਨਾਂ ਆ ਜਾਂਦਾ ਫਿਰ ਰਿਸ਼ਵਤ ਲੈਣ ਤੋਂ ਬੰਦਾ ਝਿਜਕਦਾ ਤੇਰੇ ਵੀ ਪਤਾ ਹੈ ਬਾਦਸ਼ਾਹ ਦੇ ਕੋਲ ਰਹਿੰਦਾ ਉਹ, ਅਸੀਂ ਪੈਸੇ ਵੀ ਲੈ ਲਈਏ ਕੰਮ ਉਹਨੇ ਤਾਂ ਵੀ ਨਹੀਂ ਹੋਣ ਦੇਣਾ। ਇਹ ਗੱਲ ਸੱਚੀ ਹੈ, ਇਸੇ ਤਰ੍ਹਾਂ ਹੀ ਆ ਜਿਵੇਂ ਤੂੰ ਕਹਿੰਦਾ।
ਮੁਝ ਤੇ ਪੀ ਤੇ ਸਤਰਾਸ ਤੇ ਉਹ ਕਹੀ ਨਾ ਜਾਈ।
ਕੁਤਬ ਖਾਨ ਨੇ ਕਿਹਾ ਪੈਂਦੇ ਖਾਨ ਵੀ ਇਹ ਡੀਕਾ ਮੈਨੂੰ ਵੀ ਬਣਨਾ, ਮੈਨੂੰ ਵੀ ਡਰ ਹੈ ਇਸ ਗੱਲ ਦਾ ਵੀ ਜੇ ਮੈਂ ਕਿਹਾ ਤਾਂ ਉਹ ਰੁਕਾਵਟ ਬਣੇਗਾ।
ਜਾਂ ਤੇ ਕਾਰਜ ਕਠਿਨ ਹੈ ਕੈਸੇ ਬਣ ਆਈ।
ਵਾਕਈ ਕੰਮ ਤੇਰਾ ਬਹੁਤ ਔਖਾ ਹੈ, ਇਹ ਹੁਣ ਕਿਵੇਂ ਬਣਦਾ।
ਅਤ ਸੰਚਿਤ ਪੈਂਦਾ ਭਯੋ ਟੂਟੀ ਸਭ ਆਸਾ।
ਜਦੋਂ ਕੁਤਬ ਖਾਨ ਨੇ ਵੀ ਆ ਕੇ ਜਵਾਬ ਦੇਤਾ ਮਹੀਨੇ ਬਾਅਦ ਵੀ ਤੇਰਾ ਕੰਮ ਬਣਨਾ ਨਹੀਂ, ਪੈਂਦੇ ਖਾਨ ਦੀ ਚਿੰਤਾ ਵੱਧ ਗਈ। ਇੱਕੋ ਹੀ ਆਸ ਸੀ ਉਹਨੂੰ ਵੀ ਇਹ ਬੰਦਾ ਮਿਲਾਊਗਾ, ਉਹ ਵੀ ਆਸ ਟੁੱਟ ਗਈ।
ਜਨਮ ਲਾਹ ਵਿੱਚ ਧਾਰ ਕੇ ਤਰ ਤਰੀ ਨਿਰਾਸਾ।
ਜਿਵੇਂ ਕਹਿੰਦੇ ਸਮੁੰਦਰ ਦੇ ਵਿਚਕਾਰ ਬਿਲਕੁਲ ਆ ਕੇ ਤੂਫਾਨ ਆ ਜੇ ਤੇ ਆਸ ਟੁੱਟ ਜੇ ਹੁਣ ਕਿਨਾਰੇ ਲੱਗਣ ਦੇ।
ਦਾਨਸ਼ਵੰਦ ਬਿਲੰਦ ਤੂੰ ਕੁਛ ਯਤਨ ਬਤਾਵੋ।
ਕਹਿੰਦਾ ਵੀ ਤੂੰ ਹੀ ਮੇਰਾ ਦਿਲ ਤੋੜਤਾ, ਉੱਥੇ ਤੂੰ ਹਾਂ ਕੀਤੀ ਵੀ ਕਰਾ ਦਾਂਗੇ ਕੰਮ, ਹੋ ਰਿਹਾ ਕਿ ਤੂੰ ਵੀ ਜਵਾਬ ਦੇ ਗਿਆ। ਇਹ ਤਾਂ ਬਿਲਕੁਲ ਵਿਚਕਾਰ ਛੱਡਦਾ ਤੂੰ ਮੈਨੂੰ ਸਮੁੰਦਰ ਦੇ ਡੁੱਬਣ ਦੇ ਲਈ, ਐ ਨਾ ਕਰ ਬਈ, ਤੂੰ ਸਿਆਣਾ ਬੰਦਾ ਹੈ, ਨੀਤੀਵਾਨ ਹੈ, ਕੋਈ ਨਾ ਕੋਈ ਮਸਲੇ ਦਾ ਹੱਲ ਕੱਢ।
ਜਿਸ ਬਿਦ ਕਾਰਜ ਇਹੋ ਸਰ ਹੈ ਸੋ ਜਗਤ ਬਣਾਵੋ।
ਤੁਸੀਂ ਆਪ ਹੀ ਕੋਈ ਜੋਤ ਬਣਾ ਕੇ ਦੱਸੋ ਵੀ ਮੈਂ ਇੱਕ ਵਾਰੀ ਬਾਦਸ਼ਾਹ ਤੱਕ ਪਹੁੰਚਦਾ ਜਾਵਾਂ।
ਤੁਮ ਵਾਕਫ ਦਰਬਾਰ ਕੇ ਰਹਿਸ਼ਾਹੋ ਨਜੀਕੇ।
ਦੇਖੋ ਤੂੰ ਆਮ ਤਾਂ ਬੰਦਾ ਹੈ ਨੀ, ਸੂਬਾ ਜਲੰਧਰ ਹੈ, ਤੇਰੀ ਸਿੱਧੀ ਗੱਲਬਾਤ ਹੈ ਬਾਦਸ਼ਾਹ ਦੇ ਨਾਲ, ਐਵੇਂ ਥੋੜੀ ਤੈਨੂੰ ਸੂਬਾ ਬਣਾਇਆ, ਕੁਝ ਨਾ ਕੁਝ ਤਾਂ ਕਰ ਹੀਲਾ ਵਸੀਲਾ।
ਪਹੁੰਚ ਹੈ ਜਾਏ ਪੁਕਾਰ ਤਹਿ ਹੋਏ ਕਾਰਜ ਨੀਕੇ।
ਸਿਰਫ ਇੱਕ ਵਾਰ ਮੇਰੀ ਪੁਕਾਰ ਪਹੁੰਚਣ ਦੀ ਲੋੜ ਹੈ, ਕੰਮ ਮੇਰਾ ਹੋ ਜਾਏਗਾ ਨਾਲ ਦੀ ਨਾਲ, ਬਾਦਸ਼ਾਹ ਹਾਂ ਕਰ ਦੇਗਾ।
ਅਪਰ ਨਹੀਂ ਹਮ ਰੋਹਿਤੋ ਸਮ ਤੋਹੇ ਸੁਜਾਨਾ।
ਦੇਖੋ ਮੈਂ ਮਹੀਨਾ ਹੋ ਗਿਆ ਤੁਰਿਆ ਫਿਰਦਾ, ਤੂੰ ਸਾਡਾ ਘਰ ਦਾ ਬੰਦਾ ਬਾਕ ਭਰਾ, ਤੇ ਤੇਰੇ ਤੋਂ ਵੱਧ ਹਿੱਤ ਸਾਡਾ ਕਿਹਨੇ ਕਰਨਾ।
ਲਖਿਓ ਅਲੰਬ ਵਿਸਾਲ ਉਰ ਆਵਨ ਤਬ ਠਾਨਾ।
ਮੈਂ ਤਾਂ ਤੈਨੂੰ ਬਹੁਤ ਵੱਡਾ ਆਸਰਾ ਮੰਨ ਕੇ ਲਾਹੌਰ ਨੂੰ ਆਇਆ।
ਕਹਿਤ ਕੁਤਬ ਖਾਂ ਜਤਨ ਸੁਣ ਲੇ ਹੋ ਬੈਣ ਉਤੰਗ।
ਤਾਂ ਫਿਰ ਕੁਤਬ ਖਾਂ ਨੇ ਦੱਸਿਆ ਵੀ ਕਿਸੇ ਦੇ ਰਾਹੀਂ ਤਾਂ ਤੇਰਾ ਕੰਮ ਹੋਣਾ ਨਹੀਂ, ਤੈਨੂੰ ਸਿੱਧੇ ਤੌਰ ਤੇ ਕੰਮ ਕਰਾਉਣਾ ਪੈਣਾ। ਉਹ ਮੈਂ ਤਰੀਕਾ ਤੈਨੂੰ ਇੱਕ ਦੱਸ ਦਿੰਦਾ ਵੀ ਜਦੋਂ ਕਿਸੇ ਦੀ ਸੁਣਵਾਈ ਨਾ ਹੋਵੇ ਤਾਂ ਉਹ ਫਿਰ ਕੀ ਕਰਦਾ ਹੁੰਦਾ ਵੀ ਤੂੰ ਇੱਕ ਬਾਂਸ ਲੈਣਾ।
ਮੁਰਗੀ ਬੰਦ ਬੁਲਾਈਏ ਉੱਚੀ ਤੇ ਸੰਗ।
ਉਸ ਬਾਂਸ ਦੇ ਨਾਲ ਮੁਰਗੀ ਬੰਨ ਲੈਣੀ ਹੈ ਤੇ ਉਹਨੂੰ ਮੁਰਗੀ ਨੂੰ ਫਿਰ ਡਰਾਉਣਾ, ਤੇ ਜਦੋਂ ਡਰੇਗੀ ਤੇ ਫਿਰ ਉਹ ਕੁੜ ਕੁੜ ਕਰਕੇ ਰੌਲਾ ਪਾਓਗੀ।
ਸੁਣੋ ਸ਼ਾਹ ਹੋਏ ਪ੍ਰੀਤ ਜਬ ਲੈ ਨਿਕਟ ਬੁਲਾਈ।
ਇਹ ਤੇਰੀ ਫਰਿਆਦ ਬਾਦਸ਼ਾਹ ਤੱਕ ਪਹੁੰਚੂਗੀ, ਫਿਰ ਕਿਸੇ ਸਿਫਾਰਿਸ਼ ਦੀ ਲੋੜ ਨਹੀਂ ਹੈ, ਬਾਦਸ਼ਾਹ ਆਪੇ ਤੈਨੂੰ ਬੁਲਾਏਗਾ।
ਸਕਲ ਪ੍ਰਸੰਗ ਸੁਣਾਈਏ ਮੈਂ ਬਣੋ ਸਹਾਈ।
ਉੱਥੇ ਫਿਰ ਮੈਂ ਬੈਠਿਆ ਹੋਵਾਂਗਾ ਤੇ ਨਾਲ ਜੋ ਮੇਰੇ ਵੱਲੋਂ ਹੋਇਆ ਮੈਂ ਕਹਿ ਦਾਂਗਾ।
ਇਸ ਉਪਾਏ ਬਿਨ ਅਪਰ ਨਹਿ ਕੀ ਜਹ ਤਤਕਾਲਾ।
ਇਹੀ ਇੱਕ ਯਤਨ ਹੈ, ਜਿੰਨਾ ਛੇਤੀ ਹੋ ਸਕਦਾ ਕਰ ਲੈ।
ਸੁਨਤ ਅਨੰਦਤ ਪੈਂਦ ਖਾਂ ਲਖ ਯਤਨ ਸੁਖਾਲਾ।
ਪੈਂਦੇ ਖਾਂ ਕਹਿੰਦਾ ਬਹੁਤ ਸੌਖਾ ਕੰਮ ਹੈ, ਮੈਂ ਐਵੇਂ ਮਿਹਨਤਾਂ ਕਰਦਾ ਫਿਰਦਾ ਪੈਸੇ ਦਿੰਦਾ ਫਿਰਦਾ, ਆਹ ਕਿੱਡਾ ਕੁ ਵੱਡਾ ਕੰਮ ਸੀ ਮੁਰਗੀ ਵਾਲਾ, ਇਹ ਤਾਂ ਸਮਝੋ ਫਿਰ ਹੋ ਗਿਆ, ਇਹ ਤਾਂ ਸਸਤਾ ਹੀ ਹੈ ਸੌਖਾ ਹੀ ਹੈ।
ਨਿਸ਼ਚੈ ਮਸਲਤ ਕਰ ਉਠਿਓ ਗਾ ਆਪਣੇ ਡੇਰੇ।
ਕਹਿੰਦਾ ਵੀ ਠੀਕ ਹੈ ਚਲੋ ਤੇਰਾ ਧੰਨਵਾਦ ਹੈ, ਤੂੰ ਆ ਮੈਨੂੰ ਯੋਗਤ ਦੱਸਤੀ, ਆਪਣੇ ਡੇਰੇ ਚਲਾ ਗਿਆ ਪੈਂਦੇ ਖਾਨ।
ਸਭ ਸਾਥੀ ਨੇ ਸੁਣਾਏ ਕਹਿ ਹਰ ਖੇਤ ਸਵੇਰੇ।
ਸਾਰੇ ਸਾਥੀਆਂ ਨੂੰ ਦੱਸਿਆ ਜਾ ਕੇ, ਕਹਿੰਦਾ ਵੀ ਆਪਣਾ ਕੰਮ ਤਾਂ ਬਣੇ ਪਿਆ ਸੌਖਾ ਹੀ ਹੈ, ਕਹਿੰਦੇ ਕਿਸ ਤਰ੍ਹਾਂ ਕਹਿੰਦਾ ਇਹ ਤਾਂ ਫਿਰ ਸੌਖਾ ਹੀ ਬੜੇ ਖੁਸ਼ ਹੋਏ ਸਾਰੇ
ਦੋਹਰਾ ਪਹੁੰਚਤ ਡੇਰੇ ਜਤਨ ਕੀਏ ਮੁਰਗੀ ਮੋਲ ਮੰਗਾਏ
ਉਸੇ ਵਕਤ ਨੇ ਮੁਰਗੀ ਇੱਕ ਮੰਗਾ ਲਈ ਮੁੱਲ
ਤੀਰਗ ਬੇਨੂ ਸੰਗ ਤੇ ਉਪਰ ਭਲੇ ਬੰਦਾਏ
ਉਹਨੂੰ ਬਾਂਸ ਦੇ ਉਪਰ ਬੰਨ ਦਿੱਤਾ ਗਿਆ ਪੁੱਠੀ ਲਟਕਾ ਤੇ
ਚੋ ਪਈ ਤਿਸਕੇ ਤਰੇ ਮਸਾਲ ਬੰਦਾਈ
ਉਹਦੇ ਥੱਲੇ ਫਿਰ ਦੂਸਰੇ ਬਾਂਸ ਦੇ ਨਾਲ ਮਸਾਲ ਬੰਨਦੇ ਹਨ
ਸੰਗ ਸਨੇਹ ਵਿਸਾਲ ਪਿਘਾਈ
ਇਸ ਤਰੀਕੇ ਦੇ ਨਾਲ ਮੁਰਗੀ ਨੂੰ ਪੁੱਠੀ ਲਟਕਾ ਕੇ ਫਿਰ ਮਸਾਲ ਉਹਦੇ ਨੇੜੇ ਕਰਦੇ ਨੇ
ਬੀਤੀ ਅਰਧ ਰਾਤ ਜਬ ਜਾਨੀ
ਅੱਧੀ ਰਾਤ ਦਾ ਜਦੋਂ ਸਮਾਂ ਹੋਇਆ
ਅਗਨ ਲਗਾਏ ਜਗਾਵਨ ਠਾਨੀ
ਮਸਾਲ ਨੂੰ ਅੱਗ ਲਾ ਕੇ ਮੁਰਗੀ ਜਗਾ ਦਿੱਤੀ
ਸੰਗ ਪਠਾਨ ਪੰਜ ਸਹਿ ਜਾਨੀ
ਤੇ ਨਾਲ ਥੱਲੇ ਬਾਂਸ ਦੇ 500 ਪਠਾਨ ਖੜੇ
ਅਗਨ ਲਗਾਏ ਜਗਾਵਨ ਠਾਨੀ
ਜਿਸ ਵਾਤ ਅੱਗ ਮੁਰਗੀ ਦੇ ਨੇੜੇ ਕਰਦੇ ਨੇ ਤੇ ਮੁਰਗੀ ਰੌਲਾ ਪਾਉਂਦੀ ਹੈ
ਸੰਗ ਪਠਾਨ ਪੰਜ ਸੈ ਕਰੇ
ਜਿਹੜੇ 500 ਪਠਾਨ ਨਾਲ ਨੇ
ਗਮਨੇ ਸ਼ਾਹੋ ਮਹਿਲ ਕੇ ਤਰੇ
ਉਹ ਫਿਰ ਬਾਦਸ਼ਾਹ ਦੇ ਮਹਿਲ ਦੇ ਕੋਲ ਚਲੇ ਜਾਂਦੇ ਹਨ
ਕਰੇ ਫਿਰਾਦ ਫਿਰਾਦ ਪੁਕਾਰੀ
ਮੁਰਗੀ ਪਹਿਲਾਂ ਕੁੜ ਕੁੜ ਕਰਦੀ ਹੈ ਬਾਅਦ ਦੇ ਵਿੱਚ ਫਿਰ ਪਠਾਨ ਰੌਲਾ ਪਾਉਂਦੇ ਫਰਿਆਦ ਸੁਣੋ ਸਾਡੀ
ਕਰਤ ਰੋਰ ਕੋ ਚਲੇ ਅਗਾਰੀ
ਪਾਉਂਦੇ ਪਾਉਂਦੇ ਅੱਗੇ ਚੱਲ ਰਹੇ ਨੇ
ਐਰਾਵਤੀ ਦਿਸ਼ਾ ਬੜ ਮੰਦਿਰ
ਰਾਵੀ ਵਾਲੇ ਪਾਸੇ ਬਾਦਸ਼ਾਹ ਦਾ ਮਹਿਲ ਹੈ
ਸ਼ਾਹਜਹਾਂ ਸੁਪਤਿਓ ਤਿਸ ਅੰਦਰ
ਉਸ ਮਹਿਲ ਦੇ ਅੰਦਰ ਸ਼ਾਹਜਹਾਂ ਸੁੱਤਾ ਪਿਆ
ਦਿਨ ਮਹਿ ਭੇਦ ਪੂਛ ਸਭ ਲੀਨਾ
ਸਾਰਾ ਭੇਦ ਦਿਨ ਦੇ ਵਿੱਚ ਲੈ ਲਿਆ ਇਹਨਾਂ ਨੇ
ਤਿਸੀ ਸਥਾਨ ਭਿਆਨੋ ਕੀਨਾ
ਉਸੇ ਪਾਸੇ ਨੂੰ ਤੁਰ ਪੈਂਦੇ ਹਨ ਨੇੜੇ ਪਹੁੰਚਦੇ ਨੇ
ਐਰਾਵਤੀ ਤੀਰ ਹੋਏ ਖਰੇ
ਰਾਵੀ ਦੇ ਕਿਨਾਰੇ ਤੇ ਖੜੇ ਹਨ
ਮਸਾਲ ਮੁਰਗੀ ਟਿਗ ਕਰੇ
ਤੇ ਮੁਰਗੀ ਦੇ ਕੋਲ ਜਦੋਂ ਮਸਾਲ ਕਰਦੇ
ਤਰਾਸ ਪਾਏ ਤਬ ਚੀਕਤ ਉੱਚੀ
ਹੁਣ ਅੱਗ ਤੋਂ ਡਰਦੀ ਹੋਈ ਮੁਰਗੀ ਰੌਲਾ ਪਾਉਂਦੀ ਹੈ
ਸ਼ਾਹੋ ਨਿਕਟ ਸੋ ਜਾਏ ਪਹੁੰਚੀ
ਉਹ ਆਵਾਜ਼ ਫਿਰ ਜਾਂਦੀ ਬਾਦਸ਼ਾਹ ਦੇ ਕੋਲ ਮੁਰਗੀ ਦੇ ਕੁੜ ਕੁੜ ਕਰਨ ਦੀ
ਜਿਉਂ ਜਿਉਂ ਛੇਰਤ ਹੋਏ ਕਰ ਨੇੜੇ
ਜਿਵੇਂ ਜਿਵੇਂ ਅੱਗ ਨੇੜੇ ਕਰਦੇ ਨੇ ਮੁਰਗੀ ਦੇ
ਤਿਉਂ ਤਿਉਂ ਚੀਕਤ ਉੱਚ ਬਡੇਰੇ
ਉਨਾ ਹੀ ਉਹ ਜਿਆਦਾ ਰੌਲਾ ਪਾਉਂਦੀ ਹੈ
ਸਭਨ ਫਿਰਾਦ ਫਿਰਾਦ ਉਪਕਾਰੀ
ਬਾਅਦ ਦੇ ਵਿੱਚ ਫਿਰ ਸਾਰੇ ਪਠਾਨ ਰੌਲਾ ਪਾਉਂਦੇ ਫਰਿਆਦ ਸੁਣੋ ਸਾਡੀ
ਇਮ ਰੋਗ ਕੀਨਸ ਜਬ ਭਾਰੀ
ਜਦੋਂ ਇਸ ਤਰ੍ਹਾਂ ਰੌਲਾ ਪਾਇਆ ਇਹਨਾਂ ਨੇ
ਹਰ ਮਸਾਲ ਕੋ ਪਯੋ ਪ੍ਰਕਾਸ਼ਾ
ਫਿਰ ਮਸਾਲ ਜਗਦੀ ਹੋਈ ਉੱਚੀ ਉਹਦੀ ਰੋਸ਼ਨੀ ਹੁੰਦੀ ਹੈ
ਜਾਗੀ ਬੇਗਮ ਜਨ ਲਹਿ ਤਰਾਸਾ
ਮਾਨੋ ਕਿਤੇ ਡਰ ਗਈ ਬੇਗਮ ਉਹ ਉੱਠ ਪੈਂਦੀ ਹੈ
ਸ਼ਾਹੋ ਜਹਾਂ ਕੇ ਸੁਪਤੀ ਸੰਗ
ਬਾਦਸ਼ਾਹ ਦੇ ਕੋਲ ਸੁੱਤੀ ਬੇਗਮ
ਸੋ ਪੀ ਜਾਗਿਓ ਹਾਲਤ ਅੰਗ
ਫਿਰ ਜਦੋਂ ਉੱਠੀ ਉਹਨੇ ਫਿਰ ਬਾਦਸ਼ਾਹ ਨੂੰ ਜਗਾਇਆ ਬਾਦਸ਼ਾਹ ਜਾਗਿਆ
ਕਹਿ ਬੇਗਮ ਕੋ ਹੈ ਇਸ ਕਾਲ
ਫਿਰ ਪੁੱਛਿਆ ਉਹਨੇ ਵੀ ਕੀ ਹੋ ਗਿਆ ਤੈਨੂੰ ਤੂੰ ਕਾਤੇ ਰੌਲਾ ਪਾਉਂਦੀ ਹੈ
ਕਿਸਨੇ ਕੀ ਨਸ ਕੌਣ ਬਿਹਾਲ
ਕਹਿੰਦੀ ਵੀ ਤੁਸੀਂ ਸੁਣਦੇ ਨੀ ਨਾ ਪੁਕਾਰ ਰੌਲਾ ਕਿਹੜਾ ਪੈ ਰਿਹਾ ਤੁਸੀਂ ਸੁਣੋ ਹੁਣ ਆਪ
ਦਿਨ ਮੈਂ ਸੁਣਿਓ ਨਾ ਨਰਨ ਪੁਕਾਰਾ
ਦਿਨ ਚ ਤੁਸੀਂ ਸੁਣਦੇ ਨੀ ਹੈ ਰਾਤ ਨੂੰ ਲੋਕੀ ਰੌਲਾ ਪਾਉਂਦੇ ਨੇ
ਇਸ ਹਿੱਤ ਤੇ ਰੋਰਾ ਨਿਸ ਡਾਰਾ
ਪਾਉਣਗੇ ਰੌਲਾ ਜਦੋਂ ਸੁਣਵਾਈ ਨਹੀਂ ਹੁੰਦੀ ਉਹਨਾਂ ਦੀ
ਕਹਿਤ ਸ਼ਾਹੋ ਪ੍ਰਾਤੀ ਹੋਏ ਜਾਏ
ਬਾਦਸ਼ਾਹ ਕਹਿੰਦਾ ਵੀ ਕੋਈ ਗੱਲ ਨੀ ਸਵੇਰ ਹੁੰਦੇ ਆ
ਸੁਣੋ ਪੁਕਾਰ ਸਮੀਪ ਬੁਲਾਏ
ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਕੋਲ ਬਣਾ ਕੇ ਬੁਲਾ ਕੇ ਇਹਨਾਂ ਦੀ ਗੱਲ ਸੁਣਾਂਗਾ
ਇਮ ਸੁਨ ਪਹਿਰੂ ਦੌਰ ਉਚਾਰਾ
ਰੌਲਾ ਪੈ ਗਿਆ ਪਹਿਰੇਦਾਰ ਭੱਜੇ ਫਿਰਦੇ
ਉਹ ਗਵਾਰ ਤੁਮ ਰੋਰ ਉਚਾਰਾ
ਕਹਿੰਦੇ ਉਹ ਕਿਹੜੇ ਮੂਰਖੋਂ ਤੁਸੀਂ ਅੱਧੀ ਰਾਤ ਰੌਲਾ ਪਾਉਂਦੇ ਹੋ
ਜਾਗਿਓ ਹਜ਼ਰਤ ਕੀਨ ਉਚਾਰ
ਤੁਹਾਡੇ ਰੌਲੇ ਕਰਕੇ ਬਾਦਸ਼ਾਹ ਜਾਗ ਪਿਆ
ਸੁਣੋ ਪੁਕਾਰ ਪ੍ਰਭਾਤ ਹਕਾਰ
ਜਾਓ ਹੁਣ ਵਾਪਸ ਤੇ ਸਵੇਰ ਤੁਹਾਡੀ ਪੁਕਾਰ ਸੁਣੀ ਜਾਊਗੀ।
ਅਬ ਨਹਿ ਬੋਲਿਓ ਸਾਹੁ ਰਿਸੈ ਭੈ।
ਜੇ ਹੁਣ ਮੁੜ ਕੇ ਤੁਸੀਂ ਮੁਰਗੀ ਨੂੰ ਛੇੜਿਆ ਜਾਂ ਫਰਿਆਦ ਕਰਿਆ ਫਿਰ ਤੁਹਾਡੀ ਫਰਿਆਦ ਹੁਣੇ ਸੁਣ ਪਾਤਸ਼ਾਹ ਨੇ ਹੁਣੇ ਫਿਰ ਡੰਡਾ ਫੇਰਨਾ ਤੁਹਾਡੇ ਤੇ। ਚੱਲ ਜੋ ਨਹੀਂ ਤਾਂ ਚੁੱਪ ਕਰਕੇ
ਫੜਹਿ ਸਿਪਾਹੀ ਮਾਰ ਕਰੈ ਹੈ।
ਪੈਣਗੇ ਡੰਡੇ ਤੁਹਾਡੇ ਜੇ ਦੁਬਾਰੇ ਆ ਕੰਮ ਕੀਤਾ।
ਪੈਂਦਾ ਹੋਏ ਆਨੰਦ ਤਬ ਚਾਲਾ
ਪੈਂਦਾ ਖੁਸ਼ ਹੋ ਗਿਆ ਤੁਰ ਪਿਆ।
ਹਜ਼ਰਤ ਸੁਣੀ ਪੁਕਾਰ ਬਿਸਾਲਾ
ਕਹਿੰਦੇ ਵੀ ਚਲੋ ਹੁਣ ਤਾਂ ਪੁਕਾਰ ਬਾਦਸ਼ਾਹ ਤੱਕ ਪਹੁੰਚ ਗਈ ਹੈ ਨਾ ਮੇਰਾ ਨਾਮ ਚਲਾ ਗਿਆ ਉੱਥੇ।
ਬਹੁਤ ਭੋਰ ਹੋਏ ਨਿਆਮ ਹਮਾਰਾ
ਦਿਨ ਚੜ੍ਹਦਿਆਂ ਹੀ ਸਾਨੂੰ ਇਨਸਾਫ ਮਿਲ ਜੇਗਾ।
ਇਮ ਭਾਖਤ ਨਿਜ ਸਿਵਰ ਪਧਾਰਾ
ਕੀ ਕਹਿ ਕੇ ਚਲਾ ਗਿਆ ਆਪਣੇ ਡੇਰੇ ਨੂੰ।
ਭਈ ਪ੍ਰਭਾਤ ਕੁਤਬ ਖਾਂ ਪਾਸ
ਸਵੇਰ ਦਾ ਸਮਾਂ ਹੋਇਆ ਗਿਆ ਕੁਤਬ ਖਾਨ ਦੇ ਕੋਲ।
ਨਿਜ ਪ੍ਰਸੰਗ ਸਭ ਕੀਨ ਪ੍ਰਕਾਸ਼
ਸਾਰੀ ਗੱਲ ਦੱਸਣਾ ਕੀਤੀ ਕੁਤਬ ਖਾਨ ਨੂੰ।
ਤੋ ਮਤ ਤੇ ਕਾਰਜ ਬਣ ਜਾਏ
ਕਹਿੰਦੇ ਵੀ ਚਲੋ ਤੂੰ ਸਾਨੂੰ ਤਰੀਕਾ ਦੱਸਿਆ ਹੁਣ ਰਸਤਾ ਬਣ ਗਿਆ ਤੇ ਕੰਮ ਵੀ ਬਣ ਜੇਗਾ।
ਜਬ ਹੈ ਹਕਾਰ ਹੈ ਬਨ ਹੋ ਸਹਾਏ
ਜਦੋਂ ਬਾਦਸ਼ਾਹ ਨੇ ਸਾਨੂੰ ਸੱਦਿਆ ਤੇ ਉੱਥੇ ਤੂੰ ਸਾਡਾ ਪੱਖ ਕਰ ਦੇਵੇ।
ਕਹਿ ਕੁਤਬ ਉਰ ਤਾਰ ਹੋ ਤੀਰ
ਕੁਤਬ ਖਾਨ ਨੇ ਕਿਹਾ ਵੀ ਹੁਣ ਪਹੁੰਚ ਗਈ ਪੁਕਾਰ। ਕਹਿੰਦਾ ਬਸ ਹੁਣ ਹੌਸਲਾ ਰੱਖੋ
ਮੈਂ ਹਜ਼ਰਤ ਕੇ ਪਹੁੰਚੇ ਹੋ ਤੀਰ।
ਕੋਈ ਨੀ ਮੈਂ ਜਾ ਰਿਹਾ ਬਾਦਸ਼ਾਹ ਦੇ ਕੋਲ।
ਜੇ ਤਿਕ ਮੋਤੇ ਤਹ ਬਨ ਆਵੇ
ਜੋ ਮੇਰੇ ਕੋਲੋਂ ਬਣ ਸਕਿਆ
ਕਰੋ ਸਹਾਏ ਕਾਜ ਹੋਏ ਜਾਵੇ
ਕਰਾਂਗਾ ਤੁਹਾਡੀ ਸਹਾਇਤਾ ਤੇ ਤੁਹਾਡਾ ਕੰਮ ਬਣ ਜੇਗਾ।
ਹਜ਼ਰਤ ਨਿਕਟ ਚੱਲਿਓ ਕਹਿ ਸੋਏ
ਇਸ ਤਰ੍ਹਾਂ ਕਹਿ ਕੇ ਕੁਤਬ ਖਾਨ ਬਾਦਸ਼ਾਹ ਕੋਲ ਚੱਲਿਆ।
ਨਗਰ ਜਲੰਧਰ ਸੂਬਾ ਜੋਏ
ਜਿਹੜਾ ਜਲੰਧਰ ਨਗਰ ਦਾ ਸੂਬਾ ਹੈ
ਰੁਜਰ ਕਚਹਿਰੀ ਕੋ ਇਸ ਥਾਨ
ਜਿੱਥੇ ਬਾਦਸ਼ਾਹ ਦੀ ਕਚਹਿਰੀ ਲੱਗਦੀ ਹੈ ਸੋਹਣਾ ਥਾਂ ਹੈ।
ਜਾਮ ਕੀਰਤੇ ਲਿਪਿਓ ਮਹਾਨ
ਮਾਨੋ ਕਿਤੇ ਸੋਨੇ ਦੇ ਨਾਲ ਲਿਪਿਆ ਹੋਵੇ।
ਨਾਨਾ ਵਿਦ ਕੇ ਤਰਵਰ ਲਿਖੇ
ਤਰ੍ਹਾਂ ਤਰ੍ਹਾਂ ਦੇ ਕੰਧਾਂ ਦੇ ਉੱਤੇ ਦਰਖਤ ਬਣਾਏ ਹੋਏ ਹਨ।
ਅਨੇਕ ਬਿਹੰਗ ਚਿੱਤਰ ਜਨ ਵਿਖੇ
ਉਹਨਾਂ ਉੱਤੇ ਪੰਛੀ ਬਿਠਾਏ ਹੋਏ ਚਿੱਤਰੇ ਹੋਏ ਨੇ।
ਜਹ ਖੁਸ਼ ਬੋਏ ਮਹਾ ਮਹਿਕਾਈ
ਉਸ ਤੋਂ ਬਾਅਦ ਸੁਗੰਧੀਆਂ ਛਿੜਕੀਆਂ ਹੋਈਆਂ ਹਨ।
ਮਨਹੋ ਨਰਨ ਕੋ ਲੇਤ ਬੁਲਾਈ
ਮਾਨੋ ਇਹ ਸੁਗੰਧੀਆਂ ਲੋਕਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ।
ਆਏ ਤੁਰਕਪਤ ਬੈਠਿਓ ਬੀਚ
ਬਾਦਸ਼ਾਹ ਸ਼ਾਹਜਹਾਨ ਆਇਆ ਕਚਹਿਰੀ ਚ ਬੈਠਿਆ।
ਖਸ ਟਾਟੀ ਪਰ ਜਲ ਬਹੁ ਸੀਚ
ਗਰਮੀ ਦਾ ਮਹੀਨਾ ਹੋਣ ਕਰਕੇ ਆਲੇ ਦੁਆਲੇ ਪਾਣੀ ਛਿੜਕਿਆ ਜਾਂਦਾ।
ਨਾਨਾ ਬਿਦਕੇ ਪੁਸ਼ਪ ਬਖੇਰੇ
ਤਰ੍ਹਾਂ ਤਰ੍ਹਾਂ ਦੇ ਫੁੱਲ ਖੰਡਾਏ ਜਾਂਦੇ ਹਨ।
ਲਰਕਾਈ ਮਾਲਾ ਚੋਂ ਫੇਰੇ
ਫੁੱਲਾਂ ਦੀਆਂ ਮਾਲਾਵਾਂ ਬਣਾ ਕੇ ਟੰਗੀਆਂ ਜਾਂਦੀਆਂ ਨੇ।
ਬੈਠ ਤਖਤ ਪਰ ਲੇਤ ਸਲਾਮ
ਬਾਦਸ਼ਾਹ ਬੈਠਦਾ ਤਖਤ ਤੇ ਲੋਕੀ ਸਲਾਮਾਂ ਕਰਦੇ ਹਨ।
ਚੱਲ ਆਏ ਉਮਰਾਵ ਤਮਾਮ
ਉਸ ਤੋਂ ਬਾਅਦ ਫਿਰ ਜਿਹੜੇ ਮੰਤਰੀ ਸ਼ੰਤਰੀ ਨੇ ਸਾਰੇ ਆ ਕੇ ਮੁਨਸੀ ਆਦਿਕ ਵਕੀਲ ਬੈਠ ਜਾਂਦੇ ਨੇ।
ਬੋਹਰ ਵਜ਼ੀਰ ਖਾਨ ਚੱਲ ਆਇਓ
ਉਸ ਤੋਂ ਬਾਅਦ ਫਿਰ ਮੁੱਖ ਜਿਹੜਾ ਵਜ਼ੀਰ ਹੈ ਖਾਂ ਵਜ਼ੀਰ ਆਂਦਾ।
ਕੁਤਬ ਸਲਾਮ ਕਰੀ ਮੁਦ ਪਾਇਓ
ਕੁਤਬ ਖਾਨ ਨੇ ਸਲਾਮ ਕੀਤੀ ਖੁਸ਼ ਹੋਏ।
ਕਿਤਕ ਦੇਰ ਮਹਿ ਬੋਲਿਓ ਸ਼ਾਹੂ
ਕੁਝ ਦੇਰ ਬਾਅਦ ਬਾਦਸ਼ਾਹ ਨੇ ਕਿਹਾ
ਕੌਣ ਹੁਤੋ ਅਸ ਨਿਸ ਕੇ ਮਾਹੂ
ਕਹਿੰਦੇ ਉਹ ਭਾਈ ਰਾਤ ਸਾਨੂੰ ਕਿਹਨੇ ਜਗਾਇਆ।
ਯਾਰ ਮਸਾਲ ਲੈ ਕਰੀ ਪੁਕਾਰੂ
ਜਿਹਨੇ ਮਸਾਲ ਜਗਾਈ ਮੁਰਗੀ ਬੁਲਾਈ ਕੌਣ ਹੈ ਉਹ
ਕਿਸ ਕੋ ਛੀਨਿਓ ਕਹਿ ਕਿਨ ਮਾਰੂ
ਭਾਈ ਉਹਨੂੰ ਕਿਸੇ ਨੇ ਮਾਰਿਆ ਜਾਂ ਉਹਦਾ ਕੀ ਖੋ ਲਿਆ ਕਿਸੇ ਨੇ।
ਗਈ ਨੀਂਦ ਉਚਟਾਏ ਹਮਾਰੀ
ਉਹਨੇ ਸਾਨੂੰ ਨੀਂਦ ਦੇ ਵਿੱਚੋਂ ਉਚਾਟ ਕੀਤਾ ਉਠਾਤਾ।
ਨਹਿ ਪੁਨ ਆਈ ਰਹੀ ਖੁਮਾਰੀ
ਮੁੜ ਕੇ ਫਿਰ ਖੁਮਾਰੀ ਜੀ ਬਣੀ ਨੀ ਨਾ ਅੱਖ ਲੱਗੀ ਨਾ ਖੁੱਲੀ ਅੱਧ ਵਿਚਾਲੇ ਰਿਹਾ ਮੈਂ ਸੁੱਤਾ ਨੀ ਹੈ।
ਮਹਾ ਦੁਖਤ ਨਰ ਬ੍ਰਿੰਦ ਪੁਕਾਰੇ
ਇਹ ਹੋਰ ਵੀ ਲੋਕਾਂ ਦੀਆਂ ਆਵਾਜ਼ਾਂ ਸਨ ਵੀ ਜਿਵੇਂ ਬਹੁਤ ਸਾਰੇ ਲੋਕੀ ਦੁਖੀ ਹੋਣ।
ਸੁਨਤ ਪਹਿਰੂ ਸੋ ਹਟਕਾਰੇ
ਪਹਿਰੇਦਾਰਾਂ ਨੇ ਸੁਣਿਆ ਤਾਂ ਫਿਰ ਉਹਨਾਂ ਨੂੰ ਰੋਕਿਆ।
ਅਸ ਪਾਇਓ ਅਵਕਾਸ਼ ਸੁਖਾਰੇ
ਚਲੋ ਕਹਿੰਦੇ ਵੀ ਹੁਣ ਮੌਕਾ ਬਣਿਆ ਬੁਲਾਓ ਨਾ ਨੂੰ
ਹੱਥ ਜੋਰ ਕਰ ਕੁਤਬ ਉਚਾਰੇ
ਉੱਥੇ ਫਿਰ ਕੁਤਬ ਖਾਨ ਬੈਠਿਆ ਸੀ ਚਾਚੇ ਦਾ ਭਰਾ ਉਹਨੇ ਫਿਰ ਉੱਥੇ ਤਾਗੀਦ ਕੀਤੀ
ਬੈਂਦ ਖਾਨ ਜੋ ਬਲੀ ਬਿਲੰਦ
ਕਹਿੰਦੇ ਬਾਦਸ਼ਾਹ ਸਲਾਮਤ ਪੈਂਦੇ ਖਾਨ ਦਾ ਨਾਂ ਤਾਂ ਤੁਸੀਂ ਸੁਣਿਆ ਨਾ ਬੜਾ ਬਹਾਦਰ ਜਿਹਦਾ ਕਹਿੰਦੇ ਵੀ ਉਹ ਨਾ ਹੁੰਦਾ ਗੁਰੂਕੁਲ ਤੇ ਤੁਹਾਡੀਆਂ ਫੌਜਾਂ ਨਹੀਂ ਸੀ ਹਾਰਦੀਆਂ ਪੈਂਦੇ ਖਾਨ ਬੜਾ ਸੂਰਮਾ ਹੈ
ਚਾਕਰ ਟਿਗ ਸ੍ਰੀ ਹਰਗੋਬਿੰਦ
ਉਹਨੇ ਨੌਕਰੀ ਕੀਤੀ ਹੋਈ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ
ਗੁਰ ਕੁਛ ਜਬਰੀ ਤੇ ਸੋ ਕਰੀ
ਤੇ ਹੁਣ ਉਹਨਾਂ ਦਾ ਨਾਂ ਆਪਸ ਦੇ ਵਿੱਚ ਵਿਗਾੜ ਪੈ ਗਿਆ ਕਿ ਗੁਰੂ ਨੇ ਉਹਦੇ ਨਾਲ ਜਬਰਦਸਤੀ ਕੀਤੀ ਹੈ
ਦਿਓ ਨਿਕਾਸ ਵਸਤ ਸਭ ਹਰੀ
ਤੇ ਹੁਣ ਗੁਰੂ ਨੇ ਨਾ ਉਹਨੂੰ ਬੇਇੱਜ਼ਤ ਕਰਕੇ ਕੱਢਤਾ ਤੇ ਨਾਲੇ ਉਹਦਾ ਸਾਜੋ ਸਮਾਨ ਸਾਰਾ ਖੋਹ ਲਿਆ
ਬਹੁਤ ਦਿਵਸ ਕੋ ਫਿਰ ਹੈ ਪੁਕਾਰੂ
ਉਹ ਕਾਫੀ ਸਮੇਂ ਦਾ ਫਰਿਆਦ ਕਰਨ ਨੂੰ ਫਿਰਦਾ
ਰਾਵਰ ਪਾਸ ਨਾ ਪਹੁੰਚੀ ਸਾਰੂ
ਪਰ ਤੁਹਾਡੇ ਕੋਲ ਉਹਦੀ ਫਰਿਆਦ ਪਹੁੰਚੀ ਨਹੀਂ ਹੈ ਇਸ ਕਰਕੇ ਉਹ ਦੁਖੀ ਹੋ ਗਿਆ
ਸੁਣੀ ਸ਼ਾਹ ਗੁਰ ਕੀ ਕਥ ਜਬੈ
ਜਿਸ ਵਕਤ ਸ਼ਾਹਜਹਾਂ ਨੇ ਗੁਰੂ ਦਾ ਨਾਮ ਸੁਣਿਆ
ਖਾਂ ਵਜ਼ੀਰ ਦਿਸ਼ ਦੇਖਿਓ ਤਬੈ
ਨਾਲ ਦੀ ਨਾਲ ਫਿਰ ਉਹਨੇ ਖਾਂ ਵਜ਼ੀਰ ਵੱਲ ਵੇਖਿਆ ਬਾਦਸ਼ਾਹ ਨੇ ਬਈ ਤੂੰ ਹਮੇਸ਼ਾ ਹੀ ਗੁਰੂ ਘਰ ਦਾ ਪੱਖ ਕਰਦਾ ਹੁੰਦਾ ਆਹ ਵੇਖ ਲਾ ਹੁਣ ਗੁਰੂ ਨੇ ਕੀ ਕੀਤਾ ਕੀ ਕਹਿੰਦਾ ਕੁਦਮ ਖਾਨ ਕੀ ਸੱਚੀ ਗੱਲ ਹੈ ਇਹ ਖਾਂ ਵਜ਼ੀਰ ਵੱਲ ਜਦੋਂ ਬਾਦਸ਼ਾਹ ਨੇ ਵੇਖਿਆ
ਦਿਨ ਕਰ ਜੋਰ ਪ੍ਰਸੰਗ ਸੁਣਾਇਓ
ਹਾਂ ਵੀ ਖਾਂ ਵਜ਼ੀਰ ਦੱਸ ਫਿਰ ਤੂੰ ਕਹਿਣਾ ਗੁਰੂ ਧੱਕਾ ਨਹੀਂ ਕਰਦਾ ਕਿਸੇ ਨਾਲ ਆ ਫਿਰ ਹੁਣ ਕਿਵੇਂ ਪੁਕਾਰ ਆ ਗਈ ਬਈ ਹੱਥ ਜੋੜ ਕੇ ਖਾਂ ਵਜ਼ੀਰ ਲੱਗਿਆ ਕਹਿਣ
ਹਜ਼ਰਤ ਪਿਖੋ ਸਮਾਂ ਕਸ ਆਇਓ
ਕਹਿਣ ਲੱਗੇ ਬਾਦਸ਼ਾਹ ਸਲਾਮਤ ਦੇਖੋ ਸਮੇਂ ਦੇ ਵਿੱਚ ਕੈਸਾ ਬਦਲਾ ਆ ਗਿਆ
ਸੁਨਤ ਹੁਤੇ ਤ੍ਰਿਓ ਦਸਮੀ ਸਦੀ
ਕਹਿੰਦੇ ਵੀ ਹਿਜਰੀ ਸੰਨ ਜਿਹੜਾ 1300 ਹੈ ਉਹਦੇ ਬਾਰੇ ਅਸੀਂ ਸੁਣਦੇ ਹਾਂ ਕਿਉਂਕਿ ਸਾਰੇ ਧਰਮਾਂ ਦੇ ਗੱਲ ਲੋਕੀ ਗੱਲ ਕਰਦੇ ਨਾ ਵੀ ਲੋਕਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੋ ਜਾਊਗਾ ਇਸ ਤਰ੍ਹਾਂ ਦਾ ਹੋ ਜਾਏਗਾ ਉਹ ਵੀ ਮੰਨਦੇ ਇਸ ਗੱਲ ਨੂੰ ਅਸੀਂ ਸੁਣਦੇ ਸਾਂ 13ਵੇਂ ਹਿਜਰੀ ਸੰਨ ਦੇ ਵਿੱਚ
ਹੋਵਹਿ ਨਰ ਖੋਟੇ ਕਰ ਬਦੀ
ਇਹ ਲੋਕਾਂ ਦਾ ਸੁਭਾਅ ਖੋਟਾ ਹੋ ਜਾਏਗਾ ਤੇ ਹਮੇਸ਼ਾ ਧੱਕਾ ਕਰਿਆ ਕਰਨਗੇ
ਸੋ ਅਬ ਲੋ ਨਹਿ ਆਵਤ ਭਈ
ਕਹਿੰਦੇ 13ਵੀਂ ਸਦੀ ਤਾਂ ਨਹੀਂ ਹਲੇ ਤੱਕ ਆਈ
ਆਗੇ ਹੀ ਲੱਛਣ ਬਿਦ ਤਈ
ਪਰ ਜਿਵੇਂ ਆਪਣੇ ਕਹਿੰਦੇ ਵੀ ਕਲਯੁਗ ਸਮੇਂ ਤੋਂ ਪਹਿਲਾਂ ਹੀ ਆ ਗਿਆ ਉੱਥੇ ਖਾਂ ਵਜ਼ੀਰ ਕਹਿੰਦੇ ਵੀ 13ਵੀਂ ਸਦੀ ਤਾਂ ਆਈ ਪਰ ਲੋਕ ਹੁਣੇ ਵਿਗੜ ਗਏ ਪਹਿਲਾਂ ਦੇ ਲੱਛਣ ਖੋਟੇ ਹੋ ਗਏ ਇਹਨਾਂ ਦੇ
ਇਸ ਪਠਾਨ ਕੀ ਸੁਣੀ ਇਹ ਬਾਤ
ਕਹਿਣ ਲੱਗੇ ਬਾਦਸ਼ਾਹ ਸਲਾਮਤ ਆਹ ਜਿਹੜਾ ਪਠਾਨ ਹੈ ਨਾ ਜਿਹੜਾ ਹੁਣ ਗੁਰੂ ਦੇ ਖਿਲਾਫ਼ ਤੁਰਿਆ ਫਿਰਦਾ ਸੁਣੋ ਇਹਦੇ ਬਾਰੇ
ਜਿਮ ਮੈਂ ਸੁਣੀ ਕਹੋ ਬਖਿਆਤ
ਸਭ ਨੂੰ ਪਤਾ ਹੈ ਇਹਨਾਂ ਦੇ ਭਾਈਚਾਰੇ ਨੂੰ ਵੀ ਪਤਾ ਇਹਨੂੰ ਵੀ ਪਤਾ ਹੋਣਾ ਜਿਹੜਾ ਕੁਤਬ ਖਾਨ ਕੋਲ ਬੈਠੇ ਹੈ ਇਹਦੇ ਤਾਏ ਦਾ ਮੁੰਡਾ ਉਹ ਤੇ ਮੈਂ ਤੁਹਾਨੂੰ ਦੱਸ ਦਿੰਦਾ ਸੁਣੋ ਹੁਣ
ਮਾਦਰ ਪਦਰ ਹੀਨ ਇਹ ਰਹਿਓ
ਇਹ ਛੋਟਾ ਜਿਹਾ ਸੀ ਜਦੋਂ ਇਹਦੇ ਮਾਂ ਪਿਓ ਮਰ ਜਾਂਦੇ ਹਨ
ਰੁਲਤ ਫਿਰਤ ਕਿਤ ਥਾਂ ਉਹਨਾਂ ਲਹਿਓ
ਉਸ ਤੋਂ ਬਾਅਦ ਫਿਰ ਮਾਮਾ ਲੈ ਗਿਆ ਅੱਗੇ ਮਾਮੀ ਨੇ ਰੋਟੀ ਖਾ ਪਕਾਉਣ ਤੋਂ ਜਵਾਬ ਦੇ ਤਾ ਵੀ ਇਹ ਨੀ ਮੇਰੇ ਕੋਲੋਂ ਰੱਜਦਾ ਇੰਨੀਆਂ ਰੋਟੀਆਂ ਖਾਂਦਾ ਇਹ ਗਿਣ ਕੇ ਥੋੜੀ ਖਾਂਦਾ ਚਿਣ ਕੇ ਖਾਂਦਾ ਇਹ ਰੁਲਦਾ ਫਿਰਦਾ ਸੀ ਮਾਂ ਪਿਓ ਮਰ ਗਏ ਚਾਚੇ ਤਾਏ ਨੇ ਸੰਭਾਲਿਆ ਨੀ ਨਾਨਕੇ ਵੀ ਜਵਾਬ ਦੇ ਗਏ ਜਦੋਂ ਇਹਦੀ ਇਹ ਹਾਲਤ ਸੀ
ਦਿਆਲ ਸੁਭਾਵ ਗੁਰੂ ਜਬ ਹੇਰਾ
ਫਿਰ ਇਹਦਾ ਮਾਮਾ ਸਤਿਗੁਰਾਂ ਜੀ ਦੇ ਕੋਲ ਲੈ ਕੇ ਆਇਆ ਤੇ ਸਤਿਗੁਰੂ ਜੀ ਦਿਆਲੂ ਨੇ ਕਿਰਪਾਲੂ ਨੇ ਹਮੇਸ਼ਾ ਹੀ ਤਰਸ ਕਰਨ ਵਾਲੇ ਹਨ
ਰਾਖਿਓ ਨਿਕਟ ਜਥਾ ਹੋਏ ਚੇਰਾ
ਸਤਿਗੁਰਾਂ ਜੀ ਨੇ ਇਹਨੂੰ ਆਪਣੇ ਕੋਲ ਰੱਖ ਲਿਆ ਜਿਵੇਂ ਆਪਣੇ ਸਿੱਖਾਂ ਨੂੰ ਸਤਿਗੁਰੂ ਜੀ ਆਪਣੇ ਕੋਲ ਰੱਖਦੇ
ਡੀਲ ਬਿਲੰਦ ਬਲੀ ਇਹ ਜਾਨਾ
ਸਤਿਗੁਰਾਂ ਜੀ ਨੇ ਇਹਦੇ ਸਰੀਰ ਵੱਲ ਵੇਖਿਆ ਕਿ ਮੁੰਡਾ ਤਕੜਾ ਇਹ ਤੇ ਇਹਦੀ ਸੇਵਾ ਹੋਵੇ ਇਹਨੂੰ ਸੰਭਾਲਿਆ ਜਾਵੇ ਇਹ ਪਹਿਲਵਾਨ ਬਣ ਸਕਦਾ, ਸੂਰਮਾ ਬਣ ਸਕਦਾ,
ਪਾਰਿਓ ਇਸ ਕੋ ਪੁੱਤਰ ਸਮਾਨਾ।
ਤੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਦੀ ਸਮਾਨ ਪਾਲਣਾ ਕੀਤਾ।
ਨਿਜ ਕਰ ਦੇਤੇ ਰਹੇ ਗਿਰਾਸ,
ਆਪਣੇ ਹੱਥੀ ਸਤਿਗੁਰੂ ਜੀ ਇਹਨੂੰ ਬੁਰਕੀਆਂ ਖਵਾਉਂਦੇ ਰਹੇ ਨੇ। ਆ ਜਿਹੜਾ ਅੱਜ ਗੁਰੂ ਦੇ ਖਿਲਾਫ ਹੋਇਆ ਤੁਰਿਆ ਫਿਰਦਾ,
ਕਰਤ ਪ੍ਰੇਮ ਕੋ ਰਾਖੇ ਉਪਾਸ।
ਗੁਰੂ ਜੀ ਨੇ ਕਿੰਨਾ ਪ੍ਰੇਮ ਕਰਿਆ ਹਿਸਾਬ ਤੁਸੀਂ ਆਪੇ ਲਾਓ। ਜਿਵੇਂ ਮਾਂ ਆਪਣੇ ਬੱਚੇ ਨੂੰ ਰੋਟੀ ਖਵਾਉਂਦੀ ਹੁੰਦੀ ਤੇ ਗੁਰੂ ਜੀ ਆਪ ਖਵਾਉਂਦੇ ਰਹੇ, ਇੰਨਾ ਪ੍ਰੇਮ ਕਰਿਆ ਗੁਰੂ ਜੀ ਨੇ।
ਜਬ ਇਨ ਆਪਣੋ ਆਪ ਸੰਭਾਰਾ,
ਜਿਸ ਵਕਤ ਇਹਨੇ ਆਪਣੇ ਆਪ ਨੂੰ ਸੰਭਾਲਿਆ,
ਆਇਓ ਤਿੰਨ ਪਰ ਕਰਨ ਪੁਕਾਰਾ।
ਗੁਰੂ ਜੀ ਨੇ ਇਹਨੂੰ ਪਾਲਿਆ, ਵਿਆਹਿਆ, ਮਕਾਨ ਬਣਾ ਕੇ ਦਿੱਤਾ ਤੇ ਜਿਹੜੀਆਂ ਚੀਜ਼ਾਂ ਉਹਦੇ ਘਰੇ ਨੇ ਉਹ ਕਿਸੇ ਹੋਰ ਦੇ ਘਰੇ ਹੈ ਹੀ ਨਹੀਂ, ਕਿਉਂਕਿ ਦੁਨੀਆਂ ਦੀਆਂ ਕੀਮਤੀ ਚੀਜ਼ਾਂ ਗੁਰੂ ਜੀ ਦੇ ਕੋਲ ਆਉਂਦੀਆਂ ਤੇ ਗੁਰੂ ਜੀ ਨੂੰ ਦਿੰਦੇ ਰਹੇ। ਤੇ ਹੁਣ ਇਹ ਆ ਗਿਆ ਗੁਰੂ ਦੇ ਖਿਲਾਫ, ਹੁਣ ਤੁਸੀਂ ਹਿਸਾਬ ਲਾਓ ਵੀ ਜਿਹੜਾ ਪਾਲਣ ਨਾਲ ਇਹਨਾਂ ਨੀ ਬਣਿਆ ਫਿਰ ਇਹ ਕਿਹਦਾ ਬਣੂਗਾ। ਗੱਜ ਖੇ ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਪਾਲਣ ਨਾਲ ਇਹਦਾ ਨੀ ਬਣਿਆ, ਇਹ ਹੁਣ ਗੁਰੂ ਦੇ ਖਿਲਾਫ ਆ ਗਿਆ ਸ਼ਿਕਾਇਤ ਕਰਨ ਦੇ ਲਈ।
ਲਵਨ ਖਾਏ ਕਰ ਦੇਹ ਵਧਾਈ,
ਇਹ ਗੁਰੂ ਘਰ ਦਾ ਹੀ ਲੂਣ ਖਾਧਾ ਹੋਇਆ, ਅੰਨ ਖਾਧਾ ਹੋਇਆ, ਆ ਜਿਹੜਾ ਏਡਾ ਵੱਡਾ ਬਣਿਆ ਇਹ
ਨਿਮਕ ਹਰਾਮੀ ਦਾਦ ਉਠਾਈ।
ਹੁਣ ਇਹਨੂੰ ਸ਼ਰਮ ਨੀ ਹੈ ਵੀ ਜਿਸ ਗੁਰੂ ਘਰ ਦਾ ਖਾਧਾ ਉਸੇ ਗੁਰੂ ਦੇ ਖਿਲਾਫ ਇਹ ਸ਼ਿਕਾਇਤ ਕਰਨ ਆ ਗਿਆ।
ਜਾਂ ਤੇ ਸਮਾਂ ਜਾਂ ਨੀਅਤ ਖੋਟਾ,
ਤਾਂ ਮੈਂ ਤੁਹਾਨੂੰ ਕਹਿੰਦਾ ਵੀ ਇਹੋ ਜਿਹੇ ਲੋਕਾਂ ਕਰਕੇ ਹੀ ਸਮੇਂ ਨੂੰ ਮਾੜਾ ਕਹਿਣਾ ਪੈਂਦਾ, ਨਹੀਂ ਸਮੇਂ ਨੂੰ ਕੀ ਹੋਇਆ।
ਅਦਬ ਨਾ ਰੱਖ ਹੈ ਵੱਡ ਕੋ ਛੋਟਾ,
ਇਹੀ ਨਿਸ਼ਾਨੀਆਂ ਨੇ ਇਹੀ ਲੱਛਣ ਨੇ ਵੀ ਜਿਹੜੇ ਛੋਟੇ ਨੇ ਉਹ ਵੱਡਿਆਂ ਦਾ ਸਤਕਾਰ ਨਹੀਂ ਕਰਨਗੇ।
ਪੁੱਤਰ ਪਿਤਾ ਕੋ ਕਰਹਿ ਪ੍ਰਹਾਰਾ,
ਪੁੱਤਰ ਜਿਹਨੇ ਆਪਣੇ ਪਿਓ ਦੀ ਸੇਵਾ ਕਰਨੀ ਹੁੰਦੀ ਹੈ ਉਹ ਮਾਰੂਗਾ ਆਪਣੇ ਪਿਓ ਨੂੰ, ਕੁੱਟੂਗਾ, ਕਤਲ ਤੱਕ ਕਰ ਦਿੰਦੇ ਨੇ। ਚੱਲ ਹੀ ਰਿਹਾ ਸਮਾਂ, ਇਹੀ ਨਿਸ਼ਾਨੀਆਂ ਨੇ ਮਾੜੇ ਸਮੇਂ ਦੀਆਂ।
ਪਤ ਕੋ ਹੱਥ ਚਾਹਤ ਚੇਤ ਦਾਰਾ,
ਜਿਹੜੀ ਘਰ ਵਾਲੀ ਪਤੀ ਨੂੰ ਪਰਮੇਸ਼ਰ ਕਰਕੇ ਮੰਨਣ ਵਾਲੀ ਉਹ ਕਤਲ ਕਰਨ ਵਾਲੇ ਸੋਚੇਗੀ ਕਰ ਦੇਗੀ।
ਕਰਹਿ ਭਲੇ ਪਰ ਬੁਰਾ ਵਿਸਾਲ,
ਜਿਹੜਾ ਚੰਗਾ ਭਲਾ ਪੁਰਸ਼ ਹੈ ਉਹਦਾ ਮਾੜਾ ਜ਼ਿਆਦਾ ਕਰਨਗੇ ਲੋਕੀ।
ਸੁਣੇ ਨਾ ਪਿਖੇ ਜਾਏ ਅਸਹਾਲ,
ਇਹ ਥੋੜੀਆਂ ਜਿਹੀਆਂ ਗੱਲਾਂ ਨੇ ਪਰ ਹੋਰ ਹਾਲ ਕੀ ਤੋਂ ਕੀ ਹੋਣਾ, ਉਹ ਸੁਣਿਆ ਵੀ ਨੀ ਜਾਣਾ।
ਇਮ ਸੁਨ ਸ਼ਾਹੋ ਤੂੰ ਸ਼ਨੀ ਭਇਓ,
ਖਾਂ ਵਜ਼ੀਰ ਨੇ ਗੱਲ ਕਹੀ ਤੇ ਬਾਦਸ਼ਾਹ ਚੁੱਪ ਕਰ ਜਾਂਦਾ ਹੈ।
ਕੁਛ ਕ ਸਮਾਂ ਜਬ ਹੂੰ ਬਿਤ ਗਯੋ,
ਹੋਰ ਗੱਲਾਂ ਦੇ ਵਿੱਚ ਧਿਆਨ ਲੱਗਿਆ।
ਹੁਣ ਅਸ ਕਾਜ ਆਨ ਕਰ ਪਰਿਓ,
ਕੁਛ ਸਬਬ ਐਸਾ ਬਣ ਗਿਆ, ਕੇਸ ਐਸਾ ਆ ਗਿਆ।
ਖਾਂ ਵਜ਼ੀਰ ਕੋ ਪਠਵਨ ਕਰਿਓ,
ਉਹ ਜਿਹੜਾ ਕੰਮ ਸੀ ਉਹ ਵਜ਼ੀਰ ਖਾਨ ਤੋਂ ਖਾਂ ਵਜ਼ੀਰ ਤੋਂ ਬਿਨਾਂ ਹੋਣਾ ਨਹੀਂ ਸੀ, ਹੈ ਉਹੀ ਕਰ ਸਕਦਾ ਸੀ। ਬਾਦਸ਼ਾਹ ਨੇ ਵੇਖ ਕੇ ਕਿਹਾ,
ਜਾਏ ਸੁਧਾਰ ਹੋ ਵਿਗੜਹਿ ਨਾਹੀ,
ਕਹਿੰਦੇ ਵੀ ਜੇ ਤੂੰ ਨਾ ਗਿਆ ਕੰਮ ਬਹੁਤ ਵਿਗੜ ਜਾਣਾ, ਤੇ ਤੁਸੀਂ ਤਰੀਕੇ ਦੇ ਨਾਲ ਇਸ ਨੂੰ ਸੰਭਾਲੋ ਕਿ ਇਸ ਤੋਂ ਜ਼ਿਆਦਾ ਵਿਗਾੜ ਨਾ ਪਵੇ।
ਤੁਝ ਬਿਨ ਬਣੈ ਨਾ ਬੁੱਧ ਤੇ ਭਾਰੀ,
ਸਿਆਣਾ ਤੂੰ ਹੀ ਹੈ, ਤੇਰੇ ਤੋਂ ਬਿਨਾਂ ਮਸਲਾ ਹੱਲ ਨੀ ਹੋਣਾ।
ਗਯੋ ਬਹਿਰ ਉੱਠ ਖਾਨ ਵਜ਼ੀਰ,
ਖਾਂ ਵਜ਼ੀਰ ਮਸਲੇ ਦਾ ਹੱਲ ਕਰਨ ਵਾਸਤੇ ਚਲਾ ਗਿਆ।
ਹਰਖੇ ਤਬ ਉਮਰਾਵ ਜੇ ਤੀਰ,
ਹੁਣ ਜਿਹੜੇ ਖਾਂ ਵਜ਼ੀਰ ਤੋਂ ਔਖੇ ਸਨ ਵੀ ਇਹ ਸਾਡੀ ਚੱਲਣ ਨੀ ਦਿੰਦਾ, ਉਹ ਸਾਰੇ ਖੁਸ਼ ਹੋ ਗਏ, ਗੱਜ ਕੇ ਆਖੋ ਸਤਨਾਮ ਸ਼੍ਰੀ
ਵਾਹਿਗੁਰੂ
ਵੀ ਹੁਣ ਸਾਡੀ ਚੱਲੂਗੀ, ਉਹਦੇ ਹੁੰਦੇ ਸਾਡੀ ਸੁਣਵਾਈ ਨੀ ਹੁੰਦੀ, ਡੀਕਾ ਬਣਦੇ। ਚੋਰ ਕਦੋਂ ਚਾਹੁੰਦੇ ਨੇ ਵੀ ਸਾਡੇ ਵਿੱਚ ਸਾਧ ਹੋਵੇ, ਉਹ ਤਾਂ ਉਹਨੂੰ ਕਹੇਂਗੇ ਵੀ ਜਾਂ ਤਾਂ ਤੂੰ ਚਲਾ ਜਾ, ਜਾਂ ਫਿਰ ਭਾਈ ਸਾਡੇ ਨਾਲ ਰਲ ਜਾ, ਐ ਤਾਂ ਕੰਮ ਚੱਲਣਾ ਨਹੀਂ ਨਾ ਹੈ। ਸੋ ਖੁਸ਼ ਹੋ ਗਏ, ਉਹ ਕਹਿੰਦੇ ਵੀ ਹੁਣ ਗੱਲ ਬਣ ਜੂਗੀ, ਇਹ ਸਾਡੀ ਗੱਲ ਚੱਲਣ ਨਹੀਂ ਦਿੰਦਾ। ਖਾਂ ਵਜ਼ੀਰ ਉੱਠ ਕੇ ਗਿਆ, ਤੇ ਨਾਲ ਦੇ ਮੰਤਰੀ ਹੋ ਗਏ ਖੁਸ਼।
ਇਤ ਪੈਂਦਾ ਲੈ ਸੰਗ ਦਮਾਦ,
ਉਧਰ ਪੈਂਦੇ ਖਾਂ ਆਪਣੇ ਜਵਾਈ ਨੂੰ ਲੈ ਕੇ।
ਪਹੁੰਚਿਓ ਪੌਰ ਪੁਚਾਵਨ ਦਾਦ,
ਆਪਣੀ ਫਰਿਆਦ ਪਹੁੰਚਾਉਣ ਦੇ ਵਾਸਤੇ ਡਿਓੜੀ ਦੇ ਵਿਚ ਪਹੁੰਚਿਆ ਹੋਇਆ।
ਸੰਗ ਪਠਾਨ ਪੰਜ ਸੈ ਭਏ,
500 ਪਠਾਨ ਆਪਣੇ ਨਾਲ ਲਿਆ ਹੋਇਆ।
ਸਭ ਇਕ ਥਾਨ ਬੈਠ ਤੇ ਭਏ,
ਸਾਰੇ ਬੈਠ ਕੇ ਇਕ ਥਾਂ ਤੇ ਇਕੱਠੇ ਹੋ ਕੇ।
ਇਸ ਮਹਿ ਹੁਤੋ ਪਾਹਰੂ ਜੋਏ,
ਜਿਹੜਾ ਰਾਤ ਨੂੰ ਪਹਿਰੇਦਾਰ ਸੀ,
ਆਯੋ ਪੁਰਬ ਲੋਕੇ ਸੋਏ,
ਉਹਨੇ ਆ ਕੇ ਇਹਨਾਂ ਸਾਰਿਆਂ ਨੂੰ ਵੇਖ ਲਿਆ।
ਜਾਨ ਪੁਕਾਰੂ ਬੂਜਨ ਕੀਨੇ,
ਇਹਨਾਂ ਨੇ ਰਾਤ ਪੁਕਾਰ ਕੀਤੀ ਸੀ, ਪੁੱਛਿਆ
ਰੋਰ ਕਰਿਓ ਤੁਮ ਹੂ ਨਿਸ ਚੀਨੇ,
ਕਹਿੰਦੇ ਮੈਂ ਪਛਾਣ ਲਿਆ ਤੁਹਾਨੂੰ, ਤੁਸੀਂ ਉਹ ਰਾਤ ਮੁਰਗੀ ਬੁਲਾਈ ਆ, ਰੌਲਾ ਪਾਇਆ।
ਸੁਨਦ ਪੈਂਦ ਖਾਂ ਉੱਠ ਸਹਸਾਏ,
ਨਾਲ ਦੀ ਨਾਲ ਉੱਠਿਆ ਪੈਂਦੇ ਖਾਨ,
ਹੱਥ ਜੋੜ ਕਰ ਥਿਰ ਅਗਵਾਏ,
ਹੱਥ ਜੋੜ ਕੇ ਅੱਗੇ ਖੜ ਗਿਆ।
ਕਿਮ ਹਜ਼ਰਤ ਨੇ ਰਾਤ ਉਚਾਰਾ,
ਕਹਿੰਦਾ ਹਾਂ ਵੀ ਠੀਕ ਹੈ, ਪੁਕਾਰ ਤਾਂ ਅਸੀਂ ਕੀਤੀ ਸੀ, ਪਰ ਕੀ ਕਿਹਾ ਸੀ ਰਾਤ ਬਾਦਸ਼ਾਹ ਨੇ,
ਕਰਹਿ ਕੇ ਨਾ ਹੀ ਨਿਆਵ ਹਮਾਰਾ,
ਸਾਡਾ ਨਿਆਜ ਕਰੇਗਾ ਜਾਂ ਨਹੀਂ।
ਜੇ ਅਬ ਸਿਮਰਨ ਦੇਹੋ ਕਰਾਏ,
ਜੇ ਕਿਤੇ ਹੁਣ ਤੂੰ ਚੇਤੇ ਕਰਾ ਦੇਵੇ, ਉਹ ਬੈਠਿਆ ਕਚਹਿਰੀ ਦੇ ਵਿਚ,
ਗਰਭ ਪੰਚ ਸਹਿ ਹਮ ਤੇ ਪਾਏ,
ਤੇਰਾ ਮਾਣ ਤਾਣ ਮੈਂ ਕਰ ਦਿੰਨਾ, 500 ਰੁਪਇਆ ਤੈਨੂੰ ਦੇ ਦਾਂਗਾ, ਸਿਰਫ ਤੇਰਾ ਇੰਨਾ ਕੰਮ ਹੈ ਵੀ ਤੂੰ ਚੇਤੇ ਕਰਾ ਦੇ ਉਹਨੂੰ।
ਕਹਿਤ ਪਾਹਰੂ ਨਿਆਵ ਤੁਮਾਰਾ,
ਪਹਿਰੇਦਾਰ ਨੇ ਕਿਹਾ ਵੀ ਤੁਹਾਡਾ ਜਿਹੜਾ ਨਿਆ ਹੈ,
ਕਰਬੇ ਕਾਰਨ ਸ਼ਾਹੋ ਉਚਾਰਾ,
ਹਾਂ ਕੀਤੀ ਹੈ ਬਾਦਸ਼ਾਹ ਨੇ ਅੱਧੀ ਰਾਤ, ਤੇ ਜੇ ਹਾਂ ਕੀਤੀ ਤੇ ਕਰੇਗਾ।
ਇਸ ਕੀ ਬਾਤ ਹੋਏ ਜੇ ਸਿਮਰਨ,
ਰਾਤ ਦੀ ਗੱਲ ਜੇ ਚੇਤੇ ਆ ਜਾਂਦੀ ਹੈ,
ਤੁਮ ਹੋ ਕਾਰਨ ਕਰ ਹੈ ਤਤ ਛਿਨ,
ਨਾਲ ਹੀ ਤੁਹਾਨੂੰ ਬੁਲਾ ਲਵੇਗਾ।
ਲਾਲਚ ਲਗੇ ਪਾਹਰੂ ਗਯੋ,
ਲਾਲਚ ਕਿਹਨੇ ਛੱਡਿਆ ਭਾਈ, 500 ਰੁਪਇਆ ਮਿਲਦਾ ਹੋਵੇ, ਕਹਿੰਦਾ ਕੋਈ ਗੱਲ ਨੀ ਕਰਾ ਦੇਣਾ ਮੈਂ ਤੇਰਾ ਕੰਮ ਚੇਤੇ।
ਮੇਲ ਸਲਾਬਤ ਖਾਂ ਸੋ ਕਹਿਓ,
ਅੱਗੇ ਜਿਹੜਾ ਪਹਿਰੇਦਾਰ ਤਾਂ ਹੁਣ ਬਾਦਸ਼ਾਹ ਦੇ ਕੋਲ ਜਾ ਨਹੀਂ ਨਾ ਸਕਦਾ, ਸਿਕਿਉਰਿਟੀ ਗਾਰਡ ਦੀ ਥੋੜੀ ਹਿੰਮਤ ਹੁੰਦੀ ਆ ਵੀ ਸਾਹਿਬ ਕੋਲ ਚਲਿਆ ਜਾਊਗਾ, ਉਹ ਅੱਗੇ ਬਹੁਤ ਬੈਠੇ ਹੁੰਦੇ ਨੇ। ਉਹ ਸੀ ਸਲਾਬਤ ਖਾਨ ਜਿਹਨੇ ਬਾਦਸ਼ਾਹ ਦੇ ਕੋਲ ਗੱਲ ਪਹੁੰਚਾਉਣੀ ਹੈ।
ਨਿਸਮਹਿ ਹਜ਼ਰਤ ਸੁਣੀ ਪੁਕਾਰ,
ਜਾ ਕੇ ਕਿਹਾ ਵੀ ਰਾਤ ਬਾਦਸ਼ਾਹ ਨੇ ਪੁਕਾਰ ਸੁਣੀ ਹੈ।
ਕਹਿਓ ਨਿਆਵ ਹਮ ਕਰਹਿ ਸਕਾਰ,
ਬਾਦਸ਼ਾਹ ਨੇ ਰਾਤ ਹੀ ਹਾਂ ਕਿਰਤੀ ਕਰਤੀ ਸੀ ਵੀ ਕੱਲ ਨੂੰ ਤੇਰਾ ਇਨਸਾਫ ਕਰਾਂਗੇ।
ਸੋ ਅਬ ਆਏ ਪੋਰ ਪਰ ਬੈਸੇ,
ਉਹ ਭਾਈ ਹੁਣ ਡਿਓੜੀ ਦੇ ਵਿਚ ਆ ਕੇ ਬੈਠੇ ਨੇ,
ਅਰਜ ਸੁਣਾਏ ਦੀਜੀ ਹੈ ਐਸੇ,
ਤੁਸੀਂ ਜਾ ਕੇ ਨਾ ਬਾਦਸ਼ਾਹ ਨੂੰ ਚੇਤੇ ਕਰਾ ਦਿਓ।
ਕਹੀ ਸਲਾਬਤ ਤਬ ਕਰ ਜੋਰ,
ਸਲਾਬਤ ਖਾਨ ਕਹਿਣ ਲੱਗਿਆ ਹੱਥ ਜੋੜ ਕੇ,
ਨਿਸਕੇ ਆਏ ਪੁਕਾਰੂ ਪੌਰ,
ਬਾਦਸ਼ਾਹ ਸਲਾਮਤ ਵੀ ਜਿਹੜੀ ਰਾਤ ਆਲੇ ਨੇ ਨਾ ਪੁਕਾਰੂ ਉਹ ਪਹੁੰਚੇ ਹੋਏ ਨੇ।
ਹੁਕਮ ਜਥਾ ਹੋਏ ਤੈਸੇ ਕਰੇ,
ਆਪ ਜੀ ਦਾ ਜਿਵੇਂ ਹੁਕਮ ਹੋਵੇ ਉਸ ਤਰ੍ਹਾਂ ਮੈਂ ਉਹਨਾਂ ਨੂੰ ਦੱਸਾਂ।
ਸੁਨਤ ਸ਼ਾਹੋ ਇਮ ਚਿਤਵਨ ਧਰੈ,
ਸੁਣ ਕੇ ਬਾਦਸ਼ਾਹ ਨੇ ਚੇਤੇ ਕਰਿਆ।
ਗੁਰ ਕੇ ਸੰਗ ਭਏ ਚਣ ਜੈਸੇ,
ਕਹਿੰਦੇ ਵੀ ਇਹ ਗੁਰੂ ਦਾ ਸੈਨਾਪਤੀ ਹੈ ਤੇ ਗੁਰੂ ਨੇ ਸਾਡੀ 3 ਵਾਰੀ ਫੌਜ ਹਰਾਈ ਹੈ, ਇਹਦੇ ਕੋਲੋਂ ਹੁਣ ਪਤਾ ਕਰਾਂਗੇ ਬਈ ਕਿਹੜਾ ਜਾਦੂ ਹੈ ਗੁਰੂ ਦੇ ਕੋਲ ਜਿਹੜਾ ਹਰੇਕ ਵਾਰੀ ਉਹੀ ਜਿੱਤਦਾ।
ਨਿਕਟ ਬੁਲਾਏ ਲਖ ਹੈ ਸੁਣ ਤੈਸੇ,
ਬੁਲਾ ਲੈਨੇ ਆ ਸੁਣਾਂਗੇ ਉਹਦੇ ਕੋਲੋਂ ਸਾਰੀ ਖਬਰ।
ਥੋਰੇ ਸੁਭਟਨ ਬਹੁਤ ਅਪਾਏ,
ਕਿਉਂਕਿ ਗੁਰੂ ਦੇ ਕੋਲ ਫੌਜ ਤਾਂ ਕੋਈ ਬਹੁਤੀ ਹੁੰਦੀ ਨੀ, ਸਾਡੇ ਆਲੇ ਜਿੰਨੇ ਮਰਜ਼ੀ ਹੋਣ ਛੱਡਦਾ ਨੀ, ਨਾ 7,000 ਨੂੰ, ਨਾ 15,000 ਨੂੰ, ਨਾ 35,000 ਨੂੰ, ਇਹ ਕਿਵੇਂ ਹੁੰਦਾ, ਇੰਨੀ ਕੁ ਥੋੜੀ ਫੌਜ ਜਿਹੜੀ ਹੈ ਉਹ ਇੰਨੇ ਜਣਿਆਂ ਨੂੰ ਕਿਵੇਂ ਮਾਰ ਦਿੰਦੀ ਹੈ, ਇਹ ਅਚੰਭੇ ਦੀ ਗੱਲ ਹੈ। ਇਹ ਪੁੱਛਣਾ ਜ਼ਰੂਰ ਹੈ।
ਅਦਭੁਤ ਭਈ ਲਖੀ ਨਹਿ ਜਾਏ,
ਮੇਰੀ ਤਾਂ ਅੱਜ ਤੱਕ ਸਮਝ ਵਿੱਚ ਆਈ ਨੀ ਗੱਲ ਵੀ ਕੀ ਹੁੰਦਾ।
ਇਤਿਹਾਸਿਕ ਸਭ ਸੁਣ ਹੈ ਬਾਤੀ,
ਸੁਣਾਂਗੇ ਸਾਰੀਆਂ ਗੱਲਾਂ ਪੈਂਦੇ ਖਾਨ ਦੇ ਕੋਲੋਂ।
ਜਾਣ ਹੈ ਸਕਲ ਭੇਦ ਵਿਖਿਆਤੀ,
ਕਿਉਂਕਿ ਉਹ ਵਿਚ ਰਿਹਾ ਉਹਨੂੰ ਸਾਰਾ ਪਤਾ, ਉਹਦੇ ਸਾਹਮਣੇ ਹੋਇਆ ਸਾਰਾ ਕੁਝ।
ਦਇਓ ਹੁਕਮ ਆਨੋ ਹਮ ਪਾਸ,
ਬਾਦਸ਼ਾਹ ਨੇ ਹੁਕਮ ਕਰ ਦਿੱਤਾ ਬੁਲਾਓ ਸਾਡੇ ਕੋਲ।
ਸੁਨਤ ਪਾਹਰੂ ਹਰਖ ਪ੍ਰਕਾਸ਼,
ਪਹਿਰੇਦਾਰ ਖੁਸ਼ ਹੋ ਗਿਆ ਵੀ ਚਲੋ 500 ਸਫਲਾ ਹੋ ਗਿਆ, ਨਹੀਂ ਤਾਂ ਵਾਪਸੀ ਕਰਨਾ ਪੈਣਾ ਸੀ, ਨਾ ਕੰਮ ਬਣਦਾ। ਚਲੋ ਇਹ ਤਾਂ ਹੁਣ ਬਣ ਗਿਆ ਆਪਣਾ ਕੰਮ।
ਪੈਂਦ ਖਾਨ ਕੋ ਜਾਏ ਹਕਾਰਾ,
ਹਾਕਮਾਰੀ ਆ ਜਾ ਵੀ ਪੈਂਦੇ ਆ।
ਚਲੋ ਹੋਏ ਹੈ ਨਿਆਵ ਤੁਮਾਰਾ,
ਅੱਜ ਤੁਹਾਡਾ ਇਨਸਾਫ ਹੋਵੇਗਾ।
ਸੁਨ ਪੈਂਦਾ ਆਨੰਦ ਕੇ ਸਾਥ,
ਬਹੁਤ ਖੁਸ਼ ਹੋਇਆ ਪੈਂਦੇ ਖਾਨ ਵੀ ਅੱਜ ਮੇਰੀ ਫਰਿਆਦ ਸੁਣੀ ਜਾਣੀ ਹੈ।
ਨਿਜ ਦਮਾਦ ਕੋ ਗਹਿ ਕਰ ਹਾਥ,
ਆਪਣੇ ਜਵਾਈ ਦਾ ਹੱਥ ਪਕੜ ਕੇ
ਇੱਕ ਦੋਏ ਆਪਣੇ ਸੰਗ ਮਿਲਾਏ।
ਜਿਹੜੇ ਖਾਸ ਬੰਦੇ ਨੇ ਦੋ ਚਾਰ ਉਹਨਾਂ ਨੂੰ ਨਾਲ ਲੈ ਲਿਆ, ਕਿਉਂਕਿ 500 ਬੰਦਾ ਤਾਂ ਜਾ ਨਹੀਂ ਨਾ ਸਕਦਾ ਕਚਹਿਰੀ ਚ, ਖਾਸ ਬੰਦੇ ਜਾਣਗੇ। ਦੋ ਚਾਰ ਬੰਦੇ ਲੈ ਕੇ ਤੁਰਿਆ,
ਅੰਤਰ ਦੁਰਗ ਪ੍ਰਵੇਸ਼ ਜਾਏ,
ਜਦੋਂ ਕਿਲੇ ਦੇ ਵਿੱਚ ਜਾ ਕੇ ਵੜਦਾ ਸ਼ਾਹੀ ਦੇ
ਅੱਗੇ ਖਰੋ ਸਲਾਬਤ ਹੀਰਾ,
ਤੇ ਅੱਗੇ ਸਲਾਬਤ ਖਾਨ ਖੜਿਆ ਵੇਖਿਆ ਉਹਨੂੰ।
ਗਮ ਹੋ ਅਗਰ ਧਨ ਦੇਹੋ ਕੁਛ ਮੇਰਾ,
ਕਹਿੰਦਾ ਹਾਂਜੀ ਜਾਈਏ, ਕਹਿੰਦਾ ਐਂ ਥੋੜੀ ਚੱਲਿਆ ਜਾਏਗਾ, ਅਸੀਂ ਕਾਹਦੇ ਵਾਸਤੇ ਖੜੇ ਹਾਂ, ਪਹਿਲਾਂ ਮੇਰੇ ਵਾਲਾ ਹਿੱਸਾ ਲਿਆ। ਕਹਿੰਦਾ ਮੈਂ ਦੇ ਆਇਆ ਪਹਿਰੇਦਾਰ ਨੂੰ, ਕਹਿੰਦਾ ਉਹਦਾ ਮੇਰਾ ਤਾਂ ਵੱਖਰਾ ਹੈ, ਗੱਜ ਖੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰਿਸ਼ਵਤ ਤੋਂ ਬਿਨਾਂ ਕੋਈ ਕੰਮ ਕਿਤੇ ਚੱਲਦਾ ਹੀ ਨਹੀਂ, ਕਿਤੇ ਵੀ ਨਹੀਂ ਚੱਲਦਾ, ਨਾ ਇਹ ਅੱਜ ਤੱਕ ਬੰਦ ਹੋਇਆ ਨਾ ਹੋਣਾ, ਜਿੰਨਾ ਮਰਜ਼ੀ ਕੋਈ ਰੌਲਾ ਪਾਈ ਜਾਵੇ। ਲੈਣ ਵਾਲੇ ਕਹਿੰਦੇ ਵੀ ਅਸੀਂ ਲੈਣੀ ਨਹੀਂ ਹੈ ਰਿਸ਼ਵਤ, ਪਰ ਦੇਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ, ਉਹ ਕਹਿੰਦੇ ਲੈਂਦੇ ਕਿਉਂ ਨੀ, ਅਸੀਂ ਦੇਣ ਨੂੰ ਤਿਆਰ ਹੈ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਤਿਆਰ ਨੇ, ਕਹਿੰਦੇ ਲਓ ਤੁਸੀਂ, ਕਿਉਂਕਿ ਦੋ ਨੰਬਰ ਦਾ ਕੰਮ ਰਿਸ਼ਵਤ ਦੇ ਨਾਲ ਹੀ ਹੋਣਾ, ਇੱਕ ਨੰਬਰ ਚ ਨਹੀਂ ਹੁੰਦਾ। ਹੁਣ ਲੈਣ ਵਾਲੇ ਦਾ ਸੁਭਾਅ ਬਣ ਗਿਆ, ਉਹ ਦੋ ਵਾਲਾ ਵੀ ਤੇ ਇੱਕ ਵਾਲਾ ਵੀ ਉਸੇ ਤਰ੍ਹਾਂ ਹੀ ਕਰਦਾ, ਸੁਭਾਅ ਹੈ, ਪੱਕ ਗਿਆ। ਹੁਣ ਤਾਂ ਇੱਕ ਸ਼ਿਸ਼ਟਾਚਾਰ ਬਣ ਗਿਆ ਨਾ, ਇਹ ਨਾ ਵੱਖਰੇ ਵੱਖਰੇ। ਸੋ ਇਹ ਨੀ ਗੁਰਮੁਖੋ ਕੰਮ ਬੰਦ ਹੋਇਆ, ਉਹ ਕਹਿੰਦਾ ਉਹਦੇ ਨੇ ਮੇਰੇ, ਮੇਰੇ ਨੇ, ਮੇਰੇ ਨਾਲ ਗੱਲ ਕਰ ਤੂੰ, ਪਹਿਲਾਂ ਉਹਦੇ ਪੰਜੇਬ ਚ ਕਰਮ ਕਰਨਾ, ਮੁੱਠੀ ਕਰਮ ਕਰ। ਸਲਾਵਤ ਖਾਨ ਨੇ ਰੋਕ ਲਿਆ ਉੱਤੇ, ਕਹਿੰਦਾ ਐ ਨੀ ਮੈਂ ਜਾਣ ਦਿੰਦਾ ਅੰਦਰ, ਪਹਿਲਾਂ ਮੇਰਾ ਕੰਮ ਕਰ।
ਨਾਹੇ ਤਾਂ ਦਹਿ ਬਾਤ ਰੁਲਾਏ,
ਕਹਿੰਦਾ ਤਾਂ ਮੇਰੇ ਹੱਥ ਚ ਜੇ ਮੈਂ ਯਾਦ ਕਰਾ ਸਕਦਾ ਬਾਦਸ਼ਾਹ ਨੂੰ ਤਾਂ ਭੁਲਾ ਵੀ ਸਕਦਾ, ਮੈਂ ਕਹਿ ਦਾਂਗਾ ਵੀ ਤਾਂ ਗਏ, ਫਿਰ ਤੂੰ ਕੀ ਕਰੇਗਾ, ਇਹ ਮੇਰੇ ਹੱਥ ਚ ਯਾਦ ਕਰਾਉਣਾ ਭੁਲਾਉਣਾ।
ਦਰਬ ਪੰਜ ਸੈ ਲੀਏ ਠਹਿਰਾਏ,
500 ਰੁਪਇਆ ਸਲਾਬਤ ਖਾਨ ਨੇ ਲੈ ਲਿਆ,
ਸ਼ਾਹੋ ਸਮੀਪ ਤਬ ਹੈ ਲੈ ਗਯੋ,
ਫਿਰ ਲੈ ਗਿਆ ਇਹਨੂੰ ਬਾਦਸ਼ਾਹ ਦੇ ਕੋਲ।
ਜਾਏ ਕਚਹਿਰੀ ਦਾਖਲ ਭਯੋ,
ਕਚਹਿਰੀ ਦੇ ਵਿਚ ਪੈਂਦੇ ਖਾਨ ਦਾਖਲ ਹੋਇਆ।
ਦੋਹਰਾ ਦੇਖ ਦੂਰ ਤੇ ਸ਼ਾਹ ਕੋ, ਨਿਵ ਨਿਵ ਕਰਤ ਸਲਾਮ,
ਜਿੱਥੋਂ ਬਾਦਸ਼ਾਹ ਇਹਨੂੰ ਨਜ਼ਰ ਆਇਆ ਉਥੋਂ ਇਸ ਨੇ ਨਿਵ ਨਿਵ ਕੇ ਸਲਾਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਅਗਰ ਜਾਏ ਠਾਂਡੋ ਭਯੋ, ਜਿਹਾ ਸਭਾ ਤਮਾਮ,
ਜਿੱਥੇ ਬਾਦਸ਼ਾਹ ਦੀ ਤਮਾਮ ਸਾਰੀ ਸਭਾ ਲੱਗੀ ਹੋਈ ਹੈ, ਉੱਥੇ ਜਾ ਕੇ ਪੈਂਦੇ ਖਾਨ ਬਾਦਸ਼ਾਹ ਦੇ ਸਾਹਮਣੇ ਖਲੋ ਗਿਆ। ਜੋ ਗੱਲਾਂ ਬਾਤਾਂ ਹੋਈਆਂ ਉਹ ਪ੍ਰਕਰਣ ਆਪਾਂ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ।